ਗਰੀਬਨ ਬਾਜ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਅਵਤਾਰ ਧਾਰਨ ਕੀਤਾ ਔਰ ਗਰੀਬਨ ਬਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਪਨ ਤੋਂ ਹੀ ਬਾਲ ਅਵਸਥਾ ਵਿੱਚ ਹੀ ਸਤਿਪੁਰਖਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਆਪਣਾ ਸਮਾਂ ਬਤੀਤ ਕਰਨਾ। ਦਰਿਆਈ ਰੇਸ਼ਮ ਹੁੰਦਾ ਹੈ, ਉਹਦਾ ਵਪਾਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਰਿਆ ਕਰਦੇ ਸੀ। ਗ੍ਰਿਸਤੀ ਹੋਏ ਮਾਤਾ ਮਨਸਾ ਦੇਵੀ, ਜੋ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਮਹਿਲ ਹਨ, ਤੋ ਸਤਿਗੁਰਾਂ ਦੇ ਗ੍ਰਹਿ ਵਿਖੇ ਦੋ ਸਪੁੱਤਰੀਆਂ ਬੀਬੀ ਭਾਨੀ ਤੇ ਬੀਬੀ ਦਾਨੀ ਦਾ ਜਨਮ ਹੋਇਆ। ਉੱਥੇ ਨਾਲ ਦੋ ਪੁੱਤਰ ਬਾਬਾ ਮੋਹਣ ਤੇ ਬਾਬਾ ਮੋਹਰੀ ਜੀ, ਇਹ ਸਤਿਗੁਰਾਂ ਦਾ ਪਰਿਵਾਰ ਹੈ। ਗੰਗਾ ਦੀ ਯਾਤਰਾ ਕਰਦੇ ਨੇ, ਮਨ ਦੇ ਵਿੱਚ ਭਾਵਨਾ ਹੈ ਕਿ ਕੋਈ ਪੂਰਨ ਗੁਰੂ ਮਿਲੇ, ਪਰ ਗੁਰੂ ਦੀ ਪ੍ਰਾਪਤੀ ਵੀ ਪਾਰ ਬ੍ਰਹਮ ਪਰਮੇਸ਼ਰ ਦੀ ਕਿਰਪਾ ਨਾਲ ਹੁੰਦੀ ਹੈ। 20 ਵਾਰ ਗੰਗਾ ਦੀ ਯਾਤਰਾ ਕੀਤੀ, ਜਦੋਂ 20ਵੀਂ ਵਾਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੰਗਾ ਤੇ ਪਹੁੰਚੇ ਤੇ ਲਾਗੇ ਇੱਕ ਨਗਰ ਸੀ ਮਿਹੜਾ, ਉੱਥੇ ਇੱਕ ਪੰਡਿਤ ਸੀ, ਪੰਡਿਤ ਦੁਰਗਾਦਾਸ। ਗੁਰੂ ਅਮਰਦਾਸ ਸਾਹਿਬ ਜੀ ਨੂੰ ਆਰਾਮ ਕਰਦਿਆਂ ਵੇਖਿਆ ਤੇ ਸਤਿਗੁਰਾਂ ਦੇ ਚਰਨ ਵਿੱਚ ਨਿਗਾਹ ਮਾਰੀ ਤੇ ਵੇਖਿਆ ਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਦਮ ਹੈ। ਵੇਖ ਕੇ ਬੜਾ ਹੈਰਾਨ ਹੋਇਆ ਕਿ ਐਸਾ ਪਦਮ ਕਿਸੇ ਸਧਾਰਨ ਵਿਅਕਤੀ ਦੇ ਪੈਰ ਵਿੱਚ ਨਹੀਂ ਹੋ ਸਕਦਾ, ਇਹ ਕੋਈ ਅਵਤਾਰੀ ਪੁਰਖ ਨੇ ਜਾਂ ਕੋਈ ਰਾਜੇ ਬਾਦਸ਼ਾਹ ਹਨ। ਪਰ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ, ਦੁਰਗਾਦਾਸ ਜੀ, ਪੰਡਿਤ ਜੀ, ਨਾ ਅਸੀਂ ਕੋਈ ਅਵਤਾਰੀ ਪੁਰਖ ਹਾਂ ਤੇ ਨਾ ਹੀ ਅਸੀਂ ਕਿਸੇ ਦੇਸ਼ ਦੇ ਰਾਜੇ ਹਾਂ। ਕਹਿੰਦਾ ਜੀ, ਫਿਰ ਇਸ ਪਦਮ ਦਾ ਫਲ ਹਾਲੇ ਤੁਹਾਨੂੰ ਮਿਲਣਾ। ਉੱਥੇ ਇੱਕ ਸੰਨਿਆਸੀ ਨਾਲ ਸਤਿਗੁਰਾਂ ਦਾ ਮੇਲ ਹੋਇਆ। ਉਹ ਸੰਨਿਆਸੀ ਸਤਿਗੁਰਾਂ ਦੇ ਨਾਲ ਯਾਤਰਾ ਦੌਰਾਨ ਰਿਹਾ, ਇੰਨਾ ਪ੍ਰੇਮ ਉਹਦੇ ਨਾਲ ਪੈ ਗਿਆ ਕਿ ਸਤਿਗੁਰਾਂ ਦੇ ਨਾਲ ਚੱਲ ਕੇ ਮਹਾਰਾਜ ਜੀ ਦੇ ਘਰ ਵੀ ਪਹੁੰਚਿਆ। ਲੰਗਰ ਪ੍ਰਸ਼ਾਦਾ ਛੱਕ ਕੇ ਰਾਤ ਨੂੰ ਛੱਤ ਤੇ ਆਰਾਮ ਕਰਨ ਵਾਸਤੇ ਪਹੁੰਚੇ ਤੇ ਬਚਨ ਚੱਲ ਪਿਆ। ਸੰਨਿਆਸੀ ਪੁੱਛਣ ਲੱਗਾ, ਤੁਹਾਡਾ ਗੁਰੂ ਕੌਣ ਹੈ? ਤਾਂ ਮਹਾਰਾਜ ਜੀ ਨੇ ਬਚਨ ਕਿਹਾ ਕਿ ਅਸੀਂ ਹਾਲੇ ਗੁਰੂ ਦੀ ਭਾਲ ਵਿੱਚ ਹਾਂ। ਤੋ ਸੰਨਿਆਸੀ ਨੇ ਉੱਥੇ ਹੀ ਸਿਰ ਧੁਨਿਆ, ਮੱਥੇ ਤੇ ਹੱਥ ਮਾਰਿਆ ਤੇ ਕਹਿਣ ਲੱਗਾ, ਮੇਰਾ ਜਿੰਨਾ ਜਪ ਤਪ ਸੀ ਭ੍ਰਸ਼ਟ ਹੋ ਗਿਆ। ਕਿਉਂ? ਮੈਂ ਇੱਕ ਨਗੋਰੇ ਦੇ ਹੱਥ ਦੀ ਰੋਟੀ ਖਾ ਲਈ ਹੈ, ਨਗੋਰੇ ਦਾ ਸੰਗ ਕਰ ਲਿਆ। ਇਹ ਚੋਟ ਗੁਰੂ ਅਮਰਦਾਸ ਸਾਹਿਬ ਦੇ ਹਿਰਦੇ ਨੂੰ ਲੱਗੀ। ਉੱਥੇ ਹੀ ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ, ਹੇ ਅਕਾਲ ਪੁਰਖ, ਕਿਰਪਾ ਕਰੋ, ਮੈਨੂੰ ਗੁਰੂ ਦੀ ਦਾਤ ਬਖਸ਼ੋ। ਫਿਰ ਗੁਰੂ ਸਾਹਿਬ ਦੀ ਅਰਾਧਨਾ ਕਰਨ ਲੱਗੇ, ਹਾਲੇ ਕਿ ਨਾ ਤਾਂ ਗੁਰੂ ਦੇ ਨਾਂ ਦਾ ਪਤਾ, ਨਾ ਇਹ ਪਤਾ ਕਿ ਕਿੱਥੇ ਰਹਿੰਦੇ ਨੇ, ਬਸ ਨਾ ਥਾਂ ਤੋਂ ਬਿਨਾਂ ਗੁਰੂ ਸਾਹਿਬ ਦੀ ਅਰਾਧਨਾ ਕਰ। ਤੂੰ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸਪੁੱਤਰੀ ਬੀਬੀ ਅਮਰੋ, ਜੋ ਮਹਾਰਾਜ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ, ਅੰਮ੍ਰਿਤ ਵੇਲੇ ਉਹਦੇ ਮੁੱਖੋਂ ਗੁਰਬਾਣੀ ਸੁਣੀ, ਉਹ ਸ਼ਬਦ ਪੜ੍ਹ ਰਹੀ ਸੀ ਕਿ ਪਿਆ ਮਨੂਰ ਕੰਚਨ ਫਿਰ ਹੋਵੇ, ਜੇ ਸਤਿਗੁਰ ਮਿਲੇ ਤਨੇਹਾ। ਜਦੋਂ ਇਹ ਪਾਵਨ ਬਚਨ ਕਹੇ ਸੁਣੇ ਤੇ ਸੁਣਦਿਆਂ ਮਨ ਵਿੱਚ ਅਵਸਥਾ ਉਹੀ ਬਣੀ ਹੋਈ ਸੀ ਕਿ ਮੇਰੀ ਹਾਲਤ ਇਸ ਸਮੇਂ ਗਲੇ ਸੜੇ ਲੋਹੇ ਵਾਂਗ ਰਹੀ ਹੈ, ਜੋ ਕਿਸੇ ਕੰਮ ਦਾ ਨਹੀਂ। ਪਰ ਹਾਂ, ਜੇ ਮੇਰਾ ਗੁਰੂ ਮੈਨੂੰ ਮਿਲ ਜਾਏ, ਸਤਿਗੁਰੂ ਮਿਲ ਜਾਏ, ਤੇ ਫਿਰ ਮੇਰੀ ਕਦਰ ਪੈ ਸਕਦੀ ਹੈ, ਮੇਰਾ ਮੁੱਲ ਪੈ ਸਕਦਾ। ਬੀਬੀ ਅਮਰੋ ਨੂੰ ਹੀ ਬੇਨਤੀ ਕੀਤੀ ਤੇ ਗੁਰੂ ਅਮਰਦਾਸ ਸਾਹਿਬ, ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਪਹੁੰਚੇ ਖਡੂਰ ਸਾਹਿਬ। ਚਰਨਾਂ ਵਿੱਚ ਨਮਸਕਾਰ ਕਰਕੇ ਉੱਥੇ ਹੀ ਆਪਣਾ ਤਨ ਮਨ ਧਨ ਆਪਣੇ ਸਤਿਗੁਰਾਂ ਨੂੰ ਸਮਰਪਣ ਕਰ ਦਿੱਤਾ। ਜੈਸਾ ਕਿ ਮਹਾਂਵਾਕ ਹੈ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ, ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਤਨ ਮਨ ਧਨ ਸਤਿਗੁਰਾਂ ਨੂੰ ਸੌਂਪ ਦਿੱਤਾ। ਉਹ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ 12 ਸਾਲ ਨਿਰੰਤਰ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੇਵਾ ਟਹਿਲ ਕੀਤੀ, ਤੇ 12 ਸਾਲ ਦੀ ਸੇਵਾ ਤੋਂ ਬਾਅਦ ਹਰ ਕਸਵੱਟੀ ਤੇ ਖਰੇ ਉਤਰਦਿਆਂ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਦਾ ਸਰੂਪ ਹੋ ਗਏ। ਬੜਾ ਭਾਰੀ ਪ੍ਰਚਾਰ ਤੇ ਪ੍ਰਸਾਰ ਗੁਰੂ ਅਮਰਦਾਸ ਸਾਹਿਬ ਨੇ ਕੀਤਾ। 22 ਮੰਜੀਆਂ ਆਪਣੇ ਜੀਵਨ ਕਾਲ ਦੌਰਾਨ ਥਾਪੀਆਂ, 52 ਪੀੜੇ ਜਿਹੜੀਆਂ ਮਾਈਆਂ ਬੀਬੀਆਂ ਦੇ ਸਨ ਉਹ ਨਿਯੁਕਤ ਕੀਤੇ ਪ੍ਰਚਾਰ ਕਰਨ ਵਾਸਤੇ, ਔਰ ਜਿਹੜੀਆਂ ਉਸ ਵੇਲੇ ਦੀਆਂ ਸਮਾਜਿਕ ਕੁਰੀਤੀਆਂ ਸਨ, ਚਾਹੇ ਉਹ ਸਤੀ ਪ੍ਰਥਾ ਹੈ, ਪਰਦਾ ਪ੍ਰਥਾ ਹੈ, ਤੇ ਫਿਰ ਉਸ ਵੇਲੇ ਜਿਹੜੇ ਧਾਰਮਿਕ ਸਥਾਨਾਂ ਦੇ ਉੱਤੇ ਸਰਕਾਰੀ ਟੈਕਸ ਲਾਇਆ ਹੋਇਆ ਸੀ ਯਾਤਰਾ ਕਰਨ ਵੇਲੇ, ਉਹ ਕੁਰੀਤੀ, ਤੇ ਜਾਤ ਪਾਤ ਦੀ ਜਿਹੜੀ ਕੁਰੀਤੀ ਲੋਕਾਂ ਵਿੱਚ ਫੈਲੀ ਹੋਈ ਉਸ ਨੂੰ ਵੀ ਸਤਿਗੁਰਾਂ ਨੇ ਦੂਰ ਕੀਤਾ। ਐਸੇ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਮਨ ਵਿੱਚ ਨਿਮਰਤਾ ਤੇ ਹਲੀਮੀ ਇਤਨੀ ਹੈ, ਅਜਰ ਨੂੰ ਜਰਨ ਦੀ ਅਵਸਥਾ ਇਤਨੀ ਹੈ ਕਿ ਜੇ ਬਾਬੇ ਦਾਤੂ ਨੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਛਾਤੀ ਵਿੱਚ ਲੱਤ ਮਾਰੀ ਤੇ ਤਖ਼ਤ ਤੋਂ ਥੱਲੇ ਡਿੱਗ ਪਏ, ਤੇ ਉੱਠ ਕੇ ਬੜੀ ਨਿਮਰਤਾ ਤੇ ਹਲੀਮੀ ਨਾਲ ਬਾਬਾ ਦਾਤੂ ਜੀ ਦਾ ਚਰਨ ਪਕੜ ਕੇ ਕਹਿੰਦੇ, ਇੱਕ ਤੋਂ ਬੈ ਤੇ ਬਿਰਧ ਪਇਓ ਹੋ, ਦੁਤੀਆ ਸੇਵਾ ਕਰਤ ਰਹੋ ਹੋ, ਇੱਕ ਤਾਂ ਮੇਰੀ ਉਮਰ ਵਡੇਰੀ ਹੈ, ਦੂਜਾ ਮੈਂ ਸੇਵਾ ਟਹਿਲ ਬੜੀ ਕੀਤੀ ਹੈ ਸਰੀਰ ਨਾਲ, ਸਰੀਰ ਦੀਆਂ ਹੱਡੀਆਂ ਬੜੀਆਂ ਪੱਕੀਆਂ, ਬਾਬਾ ਜੀ ਤੁਹਾਡਾ ਚਰਨ ਕੋਮਲ ਹੈ, ਕਿਤੇ ਮੇਰੀਆਂ ਇਹਨਾਂ ਸਰੀਰ ਦੀਆਂ ਹੱਡੀਆਂ ਚ ਵੱਜ ਕੇ ਇਹਦੇ ਚ ਦਰਦ ਤਾਂ ਨਹੀਂ ਹੋਈ। ਇਤਨੀ ਭਾਰੀ ਨਿਮਰਤਾ ਤੇ ਹਲੀਮੀ ਭੱਟਾ ਨੇ ਗੁਰੂ ਅਮਰਦਾਸ ਸਾਹਿਬ ਜੀ ਬਾਰੇ ਕਿਹਾ ਹੈ ਕਿ ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਏਕ ਜਿਹੀ ਕੱਛ ਕਹੀ ਨਾ ਜਾਏ। ਤੇ ਭਾਈ ਸੱਤੇ ਬਲਵੰਡ ਨੇ ਵੀ ਬੜਾ ਸੁੰਦਰ ਲਿਖਿਆ, ਪਿਓ ਦਾਦੇ ਜੇ ਵਿਹਾ ਪੋਤਾ ਪਰਵਾਣ। ਜਿਵੇਂ ਜੇ ਪਿਤਾ ਸਨ, ਪਿਤਾ ਕੌਣ ਨੇ, ਗੁਰੂ ਅੰਗਦ ਦੇਵ ਸਾਹਿਬ ਜੀ, ਤੇ ਦਾਦਾ ਕੌਣ ਹੈ, ਦਾਦਾ ਨੇ ਧੰਨ ਗੁਰੂ ਨਾਨਕ ਸਾਹਿਬ। ਜਿਹੋ ਜੇ ਦਾਦੇ ਸਨ, ਜਿਹੋ ਜੇ ਪਿਤਾ ਸਨ, ਉਹੋ ਜੇ ਅੱਗੋਂ ਪੋਤਰੇ ਨੇ ਧੰਨ ਗੁਰੂ ਅਮਰਦਾਸ ਸਾਹਿਬ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵਿਆਹ ਪੋਤਾ ਪਰਵਾਨ। ਐਸੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਆਪਣੀ ਰਹਿਮਤ ਭਰੀ ਦ੍ਰਿਸ਼ਟੀ ਕਰਨ ਔਰ ਕਿਰਪਾ ਭਰੀ ਦ੍ਰਿਸ਼ਟੀ ਕਰਕੇ ਆਪਣੇ ਪਾਏ ਪੂਰਨਿਆਂ ਤੇ ਸਿਧਾਂਤਾਂ ਤੇ ਚੱਲਣ ਦੀ ਬਲ ਬੁੱਧੀ ਪ੍ਰੇਰਨਾ ਬਖਸ਼ਣ। ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਰਾਜਾ ਭੀਮ ਚੰਦ ਖੋਟੀ ਬਿਰਤੀ ਨਾਲ ਆਪਣੇ ਵਜ਼ੀਰਾਂ ਨਾਲ ਵਿਚਾਰ ਕਰ ਰਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਬੜੀਆਂ ਕੀਮਤੀ ਵਸਤੂਆਂ ਨੇ, ਉਹਨਾਂ ਵਿੱਚੋਂ ਇੱਕ ਦੁਰਲਭ ਹਾਥੀ ਆ ਉਹਨਾਂ ਦੇ ਕੋਲ, ਉਹ ਮੇਰੇ ਕੋਲ ਹੋਣਾ ਚਾਹੀਦਾ, ਦੱਸੋ ਕਿਵੇਂ ਲਿਆਈਏ। ਤੇ ਵਜ਼ੀਰ ਨੇ ਸਲਾਹ ਦਿੱਤੀ, ਕਹਿਣ ਲੱਗਾ ਜੀ ਉਹ ਹਾਥੀ ਲਿਆਉਣ ਦਾ ਇੱਕ ਬਹਾਨਾ ਆਪਾਂ ਲਾਈਏ ਕਿ ਤੁਹਾਡੇ ਪੁੱਤਰ ਦੀ ਹੁਣ ਸਗਾਈ ਹੋਣੀ ਹੈ, ਰਾਜੇ ਫਤਿਹ ਸ਼ਾਹ ਦੀ ਲੜਕੀ ਦਾ ਰਿਸ਼ਤਾ ਆਇਆ, ਤੇ ਉਹ ਸਗਾਈ ਦੇ ਸਮੇਂ ਜਿਹੜਾ ਮੱਥੇ ਤੇ ਤਿਲਕ ਲਾਇਆ ਜਾਣਾ, ਉਸ ਸਮੇਂ ਉਹ ਹਾਥੀ ਆਪਾਂ ਗੁਰੂ ਜੀ ਕੋਲੋਂ ਮੰਗ ਕੇ ਇੱਥੇ ਲੈ ਆਈਏ। ਇਹ ਕਹਿ ਕੇ ਕਿ ਅਸੀਂ ਉਹ ਜਿਹੜੇ ਸਗਾਈ ਲੈ ਕੇ ਆਉਣਗੇ ਲਾਗੀ, ਉਹਨਾਂ ਨੂੰ ਹਾਥੀ ਵਿਖਾਉਣਾ ਹੈ, ਤੇ ਵਿਖਾਉਣ ਤੋਂ ਬਾਅਦ ਉਹ ਹਾਥੀ ਅਸੀਂ ਤੁਹਾਡੇ ਕੋਲ ਪਹੁੰਚਦਾ ਕਰ ਦਿਆਂਗੇ, ਤੇ ਗੁਰੂ ਜੀ ਦੇ ਕੋਲੋਂ ਹਾਥੀ ਇੱਕ ਵਾਰੀ ਆਪਾਂ ਇੱਥੇ ਲੈ ਆਈਏ, ਮੁੜ ਕੇ ਆਪਾਂ ਨਹੀਂ ਦੇਣਾ। ਉਹ ਭੀਮ ਚੰਦ ਨੇ ਗੱਲ ਸੁਣ ਕੇ ਸਲਾਘਾ ਕੀਤੀ ਤੇ ਆਪਣਾ ਇੱਕ ਵਕੀਲ ਬੜਾ ਚਤਰ ਤੇ ਸਿਆਣਾ ਸੀ ਇਹਦਾ, ਉਹਨੂੰ ਸਿੱਖਿਆ ਦੇ ਕੇ ਭੇਜਿਆ ਕਿ ਜਾ ਜਿਵੇਂ ਮਰਜ਼ੀ ਜਾ ਕੇ ਗੱਲਾਂ ਬਾਤਾਂ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲੋਂ ਹਾਥੀ ਲੈ ਕੇ ਮੇਰੇ ਕੋਲ ਪਹੁੰਚਣਾ ਕਰ, ਮੈਂ ਤੈਨੂੰ ਇਨਾਮ ਦਿਆਂਗਾ। ਉਹ ਵਕੀਲ ਚੱਲ ਕੇ ਰਾਜੇ ਭੀਮ ਚੰਦ ਕੋਲੋਂ ਸ੍ਰੀ ਅਨੰਦਪੁਰ ਸਾਹਿਬ ਆਇਆ, ਕਲਗੀਧਰ ਜੀ ਦੇ ਚੋਲ ਬੇਨਤੀ ਕੀਤੀ, ਮਹਾਰਾਜ ਮੈਨੂੰ ਆਪਣੇ ਦਰਸ਼ਨ ਬਖਸ਼ੋ। ਮਹਾਰਾਜ ਜੀ ਨੇ ਆਗਿਆ ਕੀਤੀ ਕਿ ਅੱਜ ਨਹੀਂ ਕੱਲ੍ਹ ਨੂੰ ਮਿਲਾਂਗੇ। ਅਗਲੇ ਦਿਨ ਮਹਾਰਾਜ ਜੀ ਦਾ ਦੀਵਾਨ ਸਜਿਆ, ਦਰਬਾਰ ਸਜਿਆ, ਕਲਗੀਧਰ ਜੀ ਦਰਬਾਰ ਵਿੱਚ ਆ ਕੇ ਬੈਠੇ ਹਨ। ਰਾਜੇ ਭੀਮ ਚੰਦ ਦੇ ਭੇਜੇ ਹੋਏ ਇਸ ਵਕੀਲ ਨੂੰ ਮਹਾਰਾਜ ਜੀ ਨੇ ਆਪਣੀ ਸਭਾ ਵਿੱਚ ਬੁਲਾਇਆ, ਆਓ ਜਿਵੇਂ ਵਕੀਲ ਸਤਿਗੁਰਾਂ ਨੂੰ ਮਿਲ ਕੇ ਵਾਪਸ ਜਾ ਰਿਹਾ ਹੈ, ਸਰਵਣ ਕਰੀਏ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇਹ ਪਵਿੱਤਰ ਪਾਵਨ ਇਤਿਹਾਸ ਹੈ, ਦਸਵੇਂ ਪਾਤਸ਼ਾਹ ਦੇ ਚਰਨਾਂ ਨਾਲ ਸੁਰਤੀਆਂ ਜੋੜ ਕੇ ਸਰਵਣ ਕਰਦੇ ਹਾਂ। ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਨੰਦ ਚੰਦ ਕਰ ਬੰਦ ਕੈ, ਭੀਮ ਚੰਦ ਸੈਲਿੰਦ।
ਦੀਵਾਨ ਨੰਦ ਚੰਦ ਜੀ ਜੋ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਮੁਖੀ ਮਸੰਦਾਂ ਚੋਂ ਇੱਕ ਮਸੰਦ ਸਨ, ਭਾਈ ਸਾਹਿਬ ਭਾਈ ਨੰਦ ਚੰਦ ਜੀ ਨੇ ਹੱਥ ਜੋੜ ਕੇ ਸਤਿਗੁਰੂ ਕਲਗੀਧਰ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਰਾਜਾ ਭੀਮ ਚੰਦ ਜੋ ਪਹਾੜੀ ਰਾਜਾ ਹੈ,
ਪਠਿਓ ਸੋ ਅਬੈ ਹਕਾਰੀਏ, ਦਰਸੈ ਪਦ ਅਰਬਿੰਦ।
ਰਾਜੇ ਭੀਮ ਚੰਦ ਨੇ ਆਪਣਾ ਇੱਕ ਵਕੀਲ ਭੇਜਿਆ ਤੁਹਾਨੂੰ ਮਿਲਣ ਵਾਸਤੇ, ਤੇ ਮਹਾਰਾਜ ਉਹ ਮਿਲਣ ਵਾਸਤੇ ਆਇਆ ਹੋਇਆ, ਤੇ ਆਪ ਜੀ ਕਿਰਪਾ ਕਰਕੇ ਆਗਿਆ ਬਖਸ਼ੋ ਤਾਂ ਜੋ ਵਕੀਲ ਆਪ ਜੀ ਦੇ ਦਰਬਾਰ ਵਿੱਚ ਆ ਕੇ ਤੁਹਾਡੇ ਦਰਸ਼ਨ ਕਰ ਸਕੇ।
ਚੌਪਈ ਲੈ ਸ਼੍ਰੀ ਗੁਰ ਤੇ ਹੁਕਮ ਪਠਾਇਓ।
ਉਸੇ ਵਕਤ ਮਹਾਰਾਜ ਜੀ ਦੇ ਕੋਲੋਂ ਆਗਿਆ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਗਿਆ ਅਨੁਸਾਰ ਚੱਲਦਿਆਂ ਰਾਜੇ ਭੀਮ ਚੰਦ ਦੇ ਵਕੀਲ ਨੂੰ ਸੱਦਾ ਭੇਜਿਆ ਕਿ ਉਹ ਸਤਿਗੁਰਾਂ ਦੇ ਦਰਬਾਰ ਵਿੱਚ ਆ ਸਕਦਾ ਹੈ।
ਸੁਨ ਵਕੀਲ ਸੋ ਤਤ ਛਿਨ ਆਇਓ।
ਦਸਵੇਂ ਪਾਤਸ਼ਾਹ ਜੀ ਦਾ ਹੁਕਮ ਸੁਣਦਿਆਂ ਇਹ ਵਕੀਲ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਤਿਗੁਰਾਂ ਦੇ ਦਰਬਾਰ ਵਿੱਚ ਆਇਆ ਹੈ।
ਸਭਾ ਮਜਾਰ ਪ੍ਰਵੇਸ਼ ਆਈ।
ਸਤਿਗੁਰਾਂ ਦਾ ਦੀਵਾਨ ਸਜਿਆ ਹੋਇਆ ਸੀ, ਸਭਾ ਲੱਗੀ ਹੋਈ ਹੈ ਮਹਾਰਾਜ ਜੀ ਦੀ, ਸਤਿਗੁਰਾਂ ਦੇ ਬੜੇ ਬੜੇ ਪਿਆਰ ਵਾਲੇ ਗੁਰਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੇ ਸਨ, ਤੋ ਸਤਿਗੁਰਾਂ ਦੇ ਦੀਵਾਨ ਵਿੱਚ ਸਭਾ ਲੱਗੀ ਦੇ ਵਿੱਚ ਵਕੀਲ ਚੱਲ ਕੇ ਆਇਆ।
ਤਰ ਅਕੋਰ ਕੋ ਗਰੀਵ ਨਿਵਾਈ।
ਮਹਾਰਾਜ ਜੀ ਦੇ ਚਰਨਾਂ ਵਿੱਚ ਅਕੋਰਾ ਭੇਟਾਵਾਂ ਭੇਟ ਕਰਕੇ ਗਰੀਬਨਵਾਜ ਪਾਤਸ਼ਾਹ ਦੇ ਚਰਨਾਂ ਤੇ ਵਕੀਲ ਨੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਜਹਾਂ ਮੇਵਰੇ ਥਾਨ ਬਤਾਇਓ।
ਜਿੱਥੇ ਮੇਵੜੇ ਨੇ ਜਗ੍ਹਾ ਦੱਸੀ ਬੈਠਣ ਵਾਸਤੇ ਇਸ਼ਾਰਾ ਕੀਤਾ।
ਬੈਠਿਓ ਤ੍ਰਸਤ ਅੰਗ ਸੁੱਕ ਚਾਇਓ।
ਡਰਦਾ ਡਰਦਾ ਆਪਣੇ ਅੰਗਾਂ ਨੂੰ ਬੜੇ ਸੰਕੋਚ ਨਾਲ ਡਰਦਾ ਹੋਇਆ ਆਪਣੇ ਅੰਗਾਂ ਨੂੰ ਸੰਕੋਚਦਾ ਹੋਇਆ ਇਹ ਵਕੀਲ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਸਭਾ ਵਿੱਚ ਬੈਠਾ ਹੈ।
ਦੀਹੀ ਪ੍ਰਤਾਪ ਦਿਖਤ ਪ੍ਰਭ ਕੇਰੋ।
ਸਤਿਗੁਰਾਂ ਦਾ ਪ੍ਰਤਾਪ ਬੜਾ ਵੱਡਾ ਭਾਰੀ ਜ਼ਾਹੋ ਜ਼ਲਾਲ ਹੈ, ਗੁਰੂ ਕਲਗੀਧਰ ਜੀ ਦਾ ਤੇਜ ਪ੍ਰਤਾਪ ਹੈ, ਮਹਾਰਾਜ ਜੀ ਦਾ ਪ੍ਰਤਾਪ ਬੜਾ ਵੱਡਾ ਭਾਰੀ ਨਜ਼ਰ ਆ ਰਿਹਾ ਹੈ।
ਜਥਾ ਇੰਦਰਾਸਣ ਇੰਦਰ ਸੋਹੇਰੋ।
ਜਿਵੇਂ ਇੰਦਰ ਦੇ ਸਿੰਘਾਸਣ ਤੇ ਇੰਦਰ ਸੋਭਦਾ ਹੈ ਨਾ, ਏਦਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ਼ੋਭਨੀਕ ਹੋ ਰਹੇ ਨੇ।
ਹੱਥ ਬੰਦ ਕਰ ਅਰਜ ਗੁਜਾਰੀ।
ਇਹ ਵਕੀਲ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਰੁੱਖ ਵੇਖ ਕੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਤੇ ਕਹਿਣ ਲੱਗਾ,
ਕਰੀ ਨਮੋ ਨ੍ਰਿਪਿਆ ਪਿਆਗਾਰੀ।
ਕਹਿਣ ਲੱਗਾ, ਹੇ ਦਸਮੇਸ਼ ਪਾਤਸ਼ਾਹ, ਰਾਜੇ ਭੀਮ ਚੰਦ ਨੇ ਆਪ ਜੀ ਦੇ ਚਰਨਾਂ ਉੱਤੇ ਬੜੇ ਪਿਆਰ ਨਾਲ ਨਮਸਕਾਰ ਕੀਤੀ ਹੈ। ਉਹਨੇ ਆਪ ਜੀ ਦੇ ਚਰਨਾਂ ਵਿੱਚ ਵੰਦਨਾ ਭੇਜੀ ਹੈ, ਨਮਸਕਾਰ ਭੇਜੀ ਹੈ।
ਕਦਮ ਪਦਮ ਪਰ ਸਿਰ ਨਿਜ ਰਾਖਾ।
ਰਾਜੇ ਭੀਮ ਚੰਦ ਨੇ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਉੱਤੇ ਆਪਣਾ ਸਿਰ ਰੱਖਿਆ, ਆਪ ਜੀ ਦੇ ਪਵਿੱਤਰ ਚਰਨਾਂ ਉੱਤੇ ਉਹਨੇ ਮੱਥਾ ਟੇਕਿਆ ਹੈ।
ਦਾਸਨ ਦਾਸ ਹੋਨੇ ਅਭਿਲਾਖਾ।
ਮਹਾਰਾਜ, ਰਾਜਾ ਭੀਮ ਚੰਦ ਤੁਹਾਡੇ ਦਾਸਾਂ ਦਾ ਦਾਸ ਬਣਨਾ ਚਾਹੁੰਦਾ। ਜਿਹੜੇ ਅੱਗੋਂ ਤੁਹਾਡੇ ਦਾਸ ਨੇ ਨਾ, ਤੁਹਾਡੇ ਦਾਸਾਂ ਦਾ ਵੀ ਅੱਗੋਂ ਦਾਸ ਬਣਨਾ ਚਾਹੁੰਦਾ ਹੈ। ਇੰਨੀ ਨਿਮਰਤਾ ਤੇ ਇੰਨੀ ਭਾਵਨਾ ਰਾਜੇ ਭੀਮ ਚੰਦ ਦੇ ਮਨ ਵਿੱਚ ਹੈ ਤੁਹਾਡੇ ਪ੍ਰਤੀ।
ਹੋਰ ਮਾਇਓ ਸ਼੍ਰੀ ਮੁਖ ਅਰਬਿੰਦੰ।
ਕਲਗੀਧਰ ਪਾਤਸ਼ਾਹ ਨੇ ਜਦੋਂ ਵਕੀਲ ਦੀਆਂ ਇਹ ਗੱਲਾਂ ਸੁਣੀਆਂ, ਚਿਕਣੀਆਂ ਚੋਪੜੀਆਂ ਹੀ ਗੱਲਾਂ ਸਨ, ਰਾਜਾ ਭੀਮ ਚੰਦ ਕਿੱਥੇ ਦਾਸ ਬਣਨ ਨੂੰ ਤਿਆਰ ਸੀ। ਜਾਣੀ ਜਾਣ ਜਾਣਦੇ ਵੀ ਨੇ ਸਤਿਗੁਰੂ ਜੀ ਸਭ ਕੁਝ, ਪਰ ਮਹਾਰਾਜ ਜੀ ਵੀ ਅਣਜਾਣ ਹੀ ਬਣੇ ਹੋਏ ਨੇ। ਅੱਗੋਂ ਗਰੀਬ ਨਵਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਇਸ ਵਕੀਲ ਨੂੰ, ਕਹਿਣ ਲੱਗੇ,
ਭੀਮ ਚੰਦ ਮੁਨ ਜੇਂਦਰ ਬਿਲੰਦੰ।
ਮਹਾਰਾਜ ਜੀ ਕਹਿਣ ਲੱਗੇ, ਹਾਂਜੀ ਵਕੀਲ ਸਾਹਿਬ, ਤੁਹਾਡੇ ਜਿਹੜੇ ਰਾਜਾ ਨੇ, ਰਾਜਾ ਭੀਮ ਚੰਦ ਕਹਿਲੂਰਪਤੀ, ਉਹ ਬੜੇ ਪ੍ਰਸਿੱਧ ਰਾਜੇ ਹਨ। ਇਲਾਕੇ ਵਿੱਚ ਸਾਰੀਆਂ ਰਿਆਸਤਾਂ ਦੇ ਰਾਜਿਆਂ ਵਿੱਚੋਂ ਉਹਨਾਂ ਦਾ ਨਾਂ ਸਾਰੇ ਰਾਜਿਆਂ ਵਿੱਚ ਪ੍ਰਸਿੱਧ ਹੈ, ਪ੍ਰਗਟ ਹੈ।
ਕੁਸ਼ਲ ਸਮੇਤ ਕਹਾਂ ਅਬ ਥੇਰੇ ਓ।
ਦੱਸੋ ਰਾਜਾ ਭੀਮ ਚੰਦ ਠੀਕ ਠਾਕ ਹੈ? ਮਹਾਰਾਜ ਕਲਗੀਧਰ ਨੇ ਹਾਲ ਚਾਲ ਪੁੱਛਿਆ। ਦੱਸੋ ਰਾਜਾ ਭੀਮ ਚੰਦ ਕੁਸ਼ਲ ਪ੍ਰਸੰਨ ਹੈ? ਇਸ ਵੇਲੇ ਕਿੱਥੇ ਟਿਕਿਆ ਹੋਇਆ? ਉਹਨੇ ਕਿੱਥੇ ਟਿਕਾਣਾ ਕੀਤਾ ਹੋਇਆ?
ਕਿਤ ਤੇ ਜਾਏ ਗਮਨ ਕਿਤ ਕਰਿਓ।
ਕਿੱਧਰ ਜਾ ਰਿਹਾ ਔਰ ਕਿੱਥੇ ਡੇਰਾ ਉਹਨੇ ਕੀਤਾ ਹੋਇਆ? ਕਿੱਧਰ ਜਾਣਾ ਚਾਹੁੰਦਾ ਹੈ?
ਕੋ ਕਾਰਨ ਤੂੰ ਨਿਜ ਆਗਵਨੂ।
ਤੇ ਇਹ ਵੀ ਦੱਸ ਕੇ ਤੇਰੇ ਆਉਣ ਦਾ ਕਾਰਨ ਕੀ ਹੈ? ਤੁਹਾਡਾ ਇੱਥੇ ਸਾਡੇ ਕੋਲ ਆਉਣਾ ਕਿਵੇਂ ਹੋਇਆ? ਰਾਜੇ ਭੀਮ ਚੰਦ ਨੇ ਤੁਹਾਨੂੰ ਇੱਥੇ ਸਾਡੇ ਕੋਲ ਕਿਉਂ ਭੇਜਿਆ ਹੈ?
ਪਠਿਓ ਹੋਏ ਨ੍ਰਿਪ ਕਾਰਜ ਕਵਨੂ।
ਮਹਾਰਾਜ ਜੀ ਕਹਿੰਦੇ, ਵਕੀਲ ਸਾਹਿਬ, ਰਾਜੇ ਭੀਮ ਚੰਦ ਨੇ ਕਿਸੇ ਕੰਮ ਹੀ ਭੇਜਿਆ ਹੋਣਾ ਸਾਡੇ ਕੋਲ। ਜਾਣੀ ਜਾਣ ਜਾਣਦੇ ਤਾਂ ਸਭ ਕੁਝ ਨੇ, ਫਿਰ ਵੀ ਮਹਾਰਾਜ ਜੀ ਪੁੱਛਦੇ, ਕਹਿੰਦੇ, ਵਕੀਲ ਸਾਹਿਬ, ਰਾਜੇ ਭੀਮ ਚੰਦ ਨੇ ਤੁਹਾਨੂੰ ਸਾਡੇ ਕੋਲ ਕਿਸੇ ਕੰਮ ਹੀ ਭੇਜਿਆ ਹੋਵੇਗਾ?
ਸੁਨਤ ਦੂਤ ਨੇ ਕੁਸ਼ਲ ਜਨਾਈ।
ਸੁਣ ਕੇ ਦੂਤ ਨੇ ਹੱਥ ਜੋੜੇ ਤੇ ਮਹਾਰਾਜ ਜੀ ਦੀ ਕੁਸ਼ਲ ਪ੍ਰਸੰਨਤਾ ਬਾਰੇ ਦੱਸਿਆ। ਕਹਿਣ ਲੱਗਾ, ਮਹਾਰਾਜ, ਰਾਜੀ ਖੁਸ਼ੀ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਹੈ।
ਜਬ ਕੋ ਦਰਸ ਕੀਨ ਗਿਰ ਰਾਈ।
ਮਹਾਰਾਜ, ਜਦੋਂ ਦਾ ਰਾਜਾ ਭੀਮ ਚੰਦ ਇੱਥੇ ਆਪ ਜੀ ਦੇ ਕੋਲ ਆ ਕੇ ਤੁਹਾਡੇ ਦਰਸ਼ਨ ਕਰਕੇ ਵਾਪਸ ਗਿਆ ਹੈ,
ਤਬ ਕੇ ਗੁਣ ਗਾਨ ਰਾਵਰ ਕੇਰੇ।
ਮਹਾਰਾਜ ਜੀ ਉਦੋਂ ਦੇ ਤੁਹਾਡੇ ਹੀ ਗੁਣਗਾਨ ਕਰ ਰਿਹਾ, ਜਦੋਂ ਦਾ ਇੱਥੇ ਆਇਆ ਸੀ ਆਪ ਜੀ ਦੇ ਚਰਨਾਂ ਵਿੱਚ ਦਰਸ਼ਨ ਕਰਕੇ ਗਿਆ ਹੈ, ਉਦੋਂ ਦਾ ਉਹ ਤੁਹਾਡੇ ਹੀ ਗੁਣਗਾਨ ਕਰ ਰਿਹਾ।
ਬਰਨਤ ਐ ਸਭ ਨਿਕਟ ਵਡੇਰੇ।
ਨੇੜੇ ਜਿੰਨੇ ਵੱਡੇ ਵੱਡੇ ਮੁਸਾਹਿਬ ਨੇ, ਵਜ਼ੀਰ ਨੇ, ਉਹ ਵੀ ਸਾਰੇ ਮਹਾਰਾਜ ਜੀ ਤੁਹਾਡੇ ਹੀ ਗੁਣ ਵਰਣਨ ਕਰਦੇ ਨੇ, ਤੁਹਾਡੇ ਹੀ ਗੁਣਾਂ ਨੂੰ ਗਾਉਂਦੇ ਹਨ।
ਦੀ ਸੁਸ਼ੀਲ ਗਾਈਲ ਰਸੀਲੇ।
ਮਹਾਰਾਜ ਜੀ ਉਹ ਕਹਿੰਦੇ ਹਨ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜੇ ਗੈਰ ਗੰਭੀਰ ਸੁਭਾਅ ਦੇ ਧਾਰਨੀ ਹਨ, ਉਹਨਾਂ ਦਾ ਸੁਭਾਅ ਬੜਾ ਸੁਸ਼ੀਲ ਹੈ, ਬਚਨ ਉਹਨਾਂ ਦੇ ਬੜੇ ਰਸ ਵਾਲੇ ਪਿਆਰ ਵਾਲੇ ਹਨ।
ਡੀਲ ਛਬੀਲਾ ਹਰ ਤਾਹੀਲੇ।
ਉਹਨਾਂ ਦੇ ਸਰੀਰ ਦੀ ਡੀਲ ਉਹ ਬੜੀ ਲੰਬੀ ਹੈ, ਸਰੀਰ ਦਾ ਜਿਹੜਾ ਕੱਦ ਕਾਠ ਹੈ ਉਹ ਬੜਾ ਬਲਵਾਨ ਹੈ ਗੁਰੂ ਸਾਹਿਬ ਦਾ, ਔਰ ਜਿਨ੍ਹਾਂ ਨੇ ਵੀ ਉਹਨਾਂ ਦੇ ਦਰਸ਼ਨ ਕੀਤੇ ਨੇ ਉਹਨਾਂ ਦੇ ਦਿਲ ਹਰ ਲੈਣ ਵਾਲੇ ਨੇ, ਉਹਨਾਂ ਦੇ ਹਿਰਦੇ ਹਰ ਲੈਣ ਵਾਲੇ ਹਨ।
ਭਾਗ ਵਿਸ਼ੇਸ਼ ਦੇਸ਼ ਕੇ ਪਏ।
ਭੀਮ ਚੰਦ ਕਹਿੰਦਾ, ਮੇਰੇ ਦੇਸ਼ ਦੇ ਵੱਡੇ ਭਾਗ ਹਨ, ਮੇਰੇ ਰਾਜ ਦੇ, ਮੇਰੇ ਦੇਸ਼ ਦੇ ਵੱਡੇ ਭਾਗ ਜਾਗੇ ਹਨ।
ਕਦਮ ਪਦਮ ਗੁਰ ਕੇ ਜਬ ਆਏ,
ਗੁਰੂ ਕਲਗੀਧਰ ਜੀ ਦੇ ਚਰਨ ਕਮਲ ਮੇਰੇ ਦੇਸ਼ ਵਿਚ ਪਏ ਨੇ। ਗੁਰੂ ਸਾਹਿਬ ਮੇਰੇ ਦੇਸ਼ ਵਿਚ ਰਹਿ ਰਹੇ ਨੇ। ਉਹ ਕਹਿੰਦਾ ਮੇਰੇ ਦੇਸ਼ ਦੇ ਚੰਗੇ ਭਾਗ ਨੇ, ਮੇਰੀ ਰਿਆਸਤ ਦੇ ਚੰਗੇ ਭਾਗ ਨੇ ਕਿ ਗੁਰੂ ਕਲਗੀਧਰ ਜੀ ਮੇਰੇ ਇਸ ਦੇਸ਼ ਵਿਚ ਆਪਣੇ ਚਰਨ ਕਮਲ ਪਾ ਕੇ ਰਹਿ ਰਹੇ ਨੇ।
ਸਭ ਲੋਕਨ ਕੋ ਹੋਤ ਭਲੇਰਾ,
ਆਪ ਜੀ ਦੇ ਇੱਥੇ ਰਹਿਣ ਨਾਲ ਸਾਰਿਆਂ ਲੋਕਾਂ ਦਾ ਭਲਾ ਹੋ ਰਿਹਾ, ਸਾਰੇ ਜੀਵਾਂ ਦੀ ਕਲਿਆਣ ਹੋ ਰਹੀ ਹੈ।
ਕੋਈ ਸੁਣ ਸ਼ਬਦ ਦਰਸ ਕੋ ਹੇਰਾ,
ਕੋਈ ਆ ਕੇ ਆਪ ਜੀ ਦੇ ਬਚਨ ਸੁਣਦਾ ਹੈ ਤੇ ਕੋਈ ਆ ਕੇ ਆਪ ਜੀ ਦੇ ਦਰਸ਼ਨ ਕਰਦਾ ਹੈ।
ਪਾਪ ਕਲਾਪ ਆਪ ਛਪ ਜੈ ਹੈ,
ਜਿਹੜਾ ਆ ਕੇ ਤੁਹਾਡੇ ਬਚਨ ਸੁਣਦਾ ਹੈ ਜਾਂ ਤੁਹਾਡੇ ਦਰਸ਼ਨ ਕਰਦਾ ਹੈ, ਮਹਾਰਾਜ ਜੀ ਉਹਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ, ਉਹਦੇ ਸਾਰੇ ਪਾਪ ਕਰਮਾਂ ਦਾ ਨਾਸ ਹੋ ਜਾਂਦਾ ਹੈ।
ਜੈ ਕੇ ਹਰ ਤੈਨੈ ਗਜ ਪੈ ਹੈ,
ਮਹਾਰਾਜ ਗਰੀਬ ਨਵਾਜ ਸਾਹਿਬ ਜੀ ਜਿੱਥੇ ਸ਼ੇਰ ਹੁੰਦਾ ਹੈ ਨਾ ਉੱਥੇ ਫਿਰ ਹਾਥੀ ਦਾ ਡਰ ਨਹੀਂ ਹੁੰਦਾ, ਜਿੱਥੇ ਸ਼ੇਰ ਹੈ ਉੱਥੇ ਫਿਰ ਹਾਥੀ ਦਾ ਭੈ ਨਹੀਂ ਹੁੰਦਾ, ਜਿੱਥੇ ਮਹਾਰਾਜ ਤੁਹਾਡੇ ਦਰਸ਼ਨ ਹੁੰਦੇ ਨੇ ਉੱਥੇ ਫਿਰ ਕਿਸੇ ਵੀ ਪ੍ਰਕਾਰ ਦਾ ਪਾਪ ਕਰਮ ਨਹੀਂ ਰਹਿੰਦਾ।
ਸਭ ਇਨ ਦੁਰਲਭ ਦਰਸ਼ਨ ਜੋਇਓ,
ਮਹਾਰਾਜ ਜੀ ਸਾਰਿਆਂ ਨੇ ਆਪ ਜੀ ਦੇ ਦੁਰਲਭ ਤੇ ਪਵਿੱਤਰ ਦਰਸ਼ਨ ਕੀਤੇ ਹਨ।
ਭੂਤਲ ਇਤ ਕੋ ਪਾਵਨ ਹੋਇਓ,
ਤੁਹਾਡੇ ਇਸ ਦੇਸ਼ ਵਿਚ ਰਹਿਣ ਨਾਲ ਇਹ ਜਗ੍ਹਾ ਇਹ ਧਰਤੀ ਪਵਿੱਤਰ ਹੋ ਗਈ ਹੈ, ਮਹਾਰਾਜ ਇਹ ਇਲਾਕਾ ਪਵਿੱਤਰ ਹੋ ਗਿਆ, ਇਹ ਸਾਰਾ ਦੇਸ਼ ਪਵਿੱਤਰ ਹੋ ਗਿਆ ਤੁਹਾਡੇ ਇੱਥੇ ਰਹਿਣ ਨਾਲ।
ਇਤਿਹਾਦਕ ਮੈਂ ਮਾਂ ਗੁਣ ਬ੍ਰਿੰਦੰ,
ਮਹਾਰਾਜ ਜੀ ਇਸ ਤਰ੍ਹਾਂ ਇਤਿਹਾਦਕ ਬੜੇ ਭਾਰੀ ਗੁਣ ਤੇ ਮਹਿਮਾ ਆਪ ਜੀ ਦੀ ਰਾਜਾ ਭੀਮ ਚੰਦ ਗਾਇਨ ਕਰਦਾ ਹੈ, ਉਹਦੇ ਵਜ਼ੀਰ ਤੁਹਾਡੇ ਗੁਣਾਂ ਨੂੰ ਗਾਇਨ ਕਰਦੇ ਹਨ।
ਸੁਣ ਤਰਾਏ ਸਭ ਕਹੇ ਨਰਿੰਦੰ,
ਮਹਾਰਾਜ ਜੀ ਏਦਾਂ ਸਾਰੇ ਸੁਣਦੇ ਨੇ ਤੇ ਰਾਜਾ ਭੀਮ ਚੰਦ ਵੀ ਆਪ ਜੀ ਦੇ ਬੜੀ ਭਾਰੀ ਉਪਮਾ ਕਰਦਾ ਹੈ। ਰਾਜੇ ਦੇ ਇਸ ਤਰ੍ਹਾਂ ਆਖੇ ਹੋਏ ਜਿਹੜੇ ਬੋਲ ਤੇ ਗੁਣ ਨੇ ਸਾਰੇ ਲੋਕ ਕਹਿੰਦੇ ਹਨ।
ਇਤ ਤੇ ਜਾਏ ਨਾ ਕਿਤੋਂ ਗਏ ਹੋ,
ਮਹਾਰਾਜ ਜੀ ਜਦੋਂ ਆਪ ਜੀ ਦੇ ਕੋਲੋਂ ਇੱਥੋਂ ਗਿਆ ਮੁੜ ਕੇ ਕਿਤੇ ਨਹੀਂ ਗਿਆ। ਗੁਰੂ ਸਾਹਿਬ ਨੇ ਪੁੱਛਿਆ ਸੀ ਨਾ ਵੀ ਹੁਣ ਭੀਮ ਚੰਦ ਕਿੱਧਰ ਗਿਆ, ਕੀ ਕਰ ਰਿਹਾ, ਕਹਿਣ ਲੱਗਾ ਮਹਾਰਾਜ ਜਦੋਂ ਦਾ ਆਪ ਜੀ ਦੇ ਕੋਲੋਂ ਭੀਮ ਚੰਦ ਹੋ ਕੇ ਗਿਆ ਉਦੋਂ ਦਾ ਉਹ ਕਿਤੇ ਹੋਰ ਨਹੀਂ ਗਿਆ।
ਰਹਿਓ ਸਦਨ ਮੈਂ ਮਨ ਆਨੰਦ ਭਇਓ,
ਆਪਣੇ ਘਰ ਦੇ ਵਿੱਚ ਹੀ ਆ ਔਰ ਉਹਦੇ ਮਨ ਵਿੱਚ ਬੜਾ ਆਨੰਦ ਬਣਿਆ ਹੋਇਆ ਤੁਹਾਡੇ ਦਰਸ਼ਨ ਕਰਕੇ।
ਮਮ ਆਗਵਨ ਸੁਣੋ ਪ੍ਰਭ ਕਾਰਨ,
ਪ੍ਰਭੂ ਜੀ ਜੇ ਮੇਰੇ ਆਉਣ ਦਾ ਕਾਰਨ ਪੁੱਛੋ ਕਿ ਮੈਂ ਕਿਉਂ ਆਇਆ ਹਾਂ ਤੇ ਉਹ ਕਾਰਨ ਮੈਂ ਆਪ ਜੀ ਨੂੰ ਬੇਨਤੀ ਕਰਕੇ ਦੱਸਦਾ, ਆਪ ਜੀ ਸੁਣੋ।
ਰਾਵਰ ਕੰਨੇ ਪਠੇ ਹੋ ਹਿਤ ਤਾਰਨ,
ਮਹਾਰਾਜ ਜੀ ਮੈਨੂੰ ਤੁਹਾਡੇ ਵੱਲ ਹੀ ਭੇਜਿਆ ਰਾਜੇ ਭੀਮ ਚੰਦ ਨੇ, ਉਹ ਚੇਚੇ ਤੌਰ ਤੇ ਮੈਨੂੰ ਉਹਨੇ ਆਪ ਜੀ ਦੇ ਕੋਲ ਭੇਜਿਆ ਹੈ।
ਰਾਜੇ ਹੱਥ ਜੋੜ ਇਮ ਪਾਖਾ,
ਰਾਜੇ ਭੀਮ ਚੰਦ ਨੇ ਹੱਥ ਜੋੜ ਕੇ ਬੜੇ ਪਿਆਰ ਨਾਲ ਸਨਿਮਰ ਭਾਵ ਦੇ ਨਾਲ ਉਹਨੇ ਤੁਹਾਡੇ ਚਰਨਾਂ ਵਿਚ ਬੇਨਤੀ ਕੀਤੀ ਹੈ।
ਚਰਨ ਕਮਲ ਮੈਂ ਪ੍ਰੀਤ ਪਿਲਾਖਾ,
ਉਹਦੇ ਮਨ ਵਿਚ ਤੁਹਾਡੇ ਚਰਨਾਂ ਕਮਲਾਂ ਦੀ ਬੜੀ ਭਾਰੀ ਪ੍ਰੀਤ ਹੈ। ਰਾਜਾ ਭੀਮ ਚੰਦ ਕਹਿੰਦਾ ਮਹਾਰਾਜ ਕਿ ਤੁਹਾਡੇ ਪਵਿੱਤਰ ਚਰਨਾਂ ਕਮਲਾਂ ਦੀ ਗੂੜੀ ਪ੍ਰੀਤ ਗੂੜਾ ਸੁਨੇਹ ਮੇਰੇ ਹਿਰਦੇ ਵਿਚ ਵਸਦਾ ਹੈ।
ਜੇ ਤਕ ਦੇਸ਼ ਰਾਜ ਮਮ ਸੈਲ,
ਭੀਮ ਚੰਦ ਇਹ ਵੀ ਕਹਿੰਦਾ ਕਿ ਜਿੰਨੇ ਮੇਰੇ ਦੇਸ਼ ਨੇ, ਜਿੰਨਾ ਮੇਰਾ ਦੇਸ਼ ਹੈ, ਜਿੰਨਾ ਮੇਰਾ ਰਾਜ ਹੈ, ਰਿਆਸਤ ਹੈ,
ਆਪਣੋ ਜਾਨ ਕਰੇ ਗੁਰ ਸੈਲ,
ਕਹਿੰਦਾ ਕਿ ਗੁਰੂ ਸਾਹਿਬ ਜੀ ਮੇਰੀ ਸਾਰੀ ਰਿਆਸਤ ਨੂੰ ਆਪਣਾ ਜਾਣ ਕੇ ਉਹਦੇ ਚ ਜਿੱਧਰ ਮਰਜ਼ੀ ਜਾ ਕੇ ਸੈਲ ਕਰ ਸਕਦੇ ਨੇ, ਮੇਰੀ ਰਿਆਸਤ ਵਿਚ ਜਿੱਥੇ ਮਰਜ਼ੀ ਵਿਚਰ ਸਕਦੇ ਨੇ, ਜਿੱਥੇ ਮਰਜ਼ੀ ਰਹਿ ਸਕਦੇ ਨੇ, ਟਿਕਾਣਾ ਕਰ ਸਕਦੇ ਨੇ। ਵਕੀਲ ਕਹਿ ਰਿਹਾ ਰਾਜੇ ਭੀਮ ਚੰਦ ਵੱਲੋਂ ਕਿ ਭੀਮ ਚੰਦ ਨੇ ਕਿਹਾ ਕਿ ਗੁਰੂ ਸਾਹਿਬ ਮੇਰੀ ਰਿਆਸਤ ਵਿਚ ਕਿਤੇ ਵੀ ਵਿਚਰ ਸਕਦੇ ਨੇ, ਕਿਤੇ ਵੀ ਰਹਿ ਸਕਦੇ ਨੇ।
ਜਿਵੇਂ ਆਪਣੇ ਪਰ ਹੁਕਮ ਬਖਾਨੇ,
ਇਹ ਵੀ ਕਹਿੰਦਾ ਹੈ ਕਿ ਜਿਵੇਂ ਸਤਿਗੁਰੂ ਜੀ ਆਪਣਿਆਂ ਉੱਤੇ ਹੁਕਮ ਕਰਦੇ ਨੇ, ਜਿਹੜੇ ਉਹਨਾਂ ਦੇ ਆਪਣੇ ਸੇਵਕ ਨੇ, ਜਿਵੇਂ ਉਹ ਆਪਣੇ ਸੇਵਕਾਂ ਤੇ ਆਪਣਿਆਂ ਦਾਸਾਂ ਤੇ ਹੁਕਮ ਕਰਦੇ ਨੇ,
ਤਿਮਈ ਮੋਹ ਪਰ ਕਰੁਣਾ ਠਾਣੇ।
ਭੀਮ ਚੰਦ ਕਹਿੰਦਾ ਮਹਾਰਾਜ ਕਿ ਗੁਰੂ ਸਾਹਿਬ ਜੀ ਉਸੇ ਤਰ੍ਹਾਂ ਮੇਰੇ ਤੇ ਵੀ ਆਪਣੀ ਕਰੁਣਾ ਕਰਨ, ਜਿਵੇਂ ਆਪਣਿਆਂ ਦਾਸਾਂ ਤੇ ਹੁਕਮ ਕਰਦੇ ਨੇ, ਮੇਰੇ ਤੇ ਵੀ ਗੁਰੂ ਸਾਹਿਬ ਜੀ ਆਪਣਾ ਹੁਕਮ ਕਰਿਆ ਕਰਨ। ਕਿਸੇ ਚੀਜ਼ ਦੀ ਲੋੜ ਹੋਵੇ, ਕਿਸੇ ਸੇਵਾ ਦੀ ਲੋੜ ਹੋਵੇ, ਤੇ ਮੇਰੇ ਉੱਤੇ ਗੁਰੂ ਸਾਹਿਬ ਜੀ ਆਪਣਾ ਹੁਕਮ ਕਰਿਆ ਕਰਨ।
ਗਜਬਾਜੀ ਆਦਿਕ ਕਰ ਮੇਰੇ।
ਮਹਾਰਾਜ ਜੀ ਜਿੰਨੇ ਹਾਥੀ ਨੇ ਘੋੜੇ ਨੇ, ਤੇ ਮੇਰੇ ਘਰ ਦੇ ਵਿੱਚ ਜਿੰਨੇ ਹਾਥੀ ਨੇ ਘੋੜੇ ਨੇ, ਚਾਹੇ ਰਥਾਂ ਨੇ ਚਾਹੇ ਉਹ ਪਾਲਕੀਆਂ ਹਨ,
ਕਰੇ ਮੰਗਾਵਨ ਲੈ ਸ਼ੁਭ ਹੇਰੇ।
ਗੁਰੂ ਸਾਹਿਬ ਦੇ ਮਨ ਵਿੱਚ ਇੱਛਾ ਹੋਵੇ ਤੇ ਉਹ ਮੇਰੇ ਹਾਥੀ ਆਪਣੇ ਘਰ ਮੰਗਾ ਸਕਦੇ ਨੇ, ਮੇਰੇ ਘੋੜੇ ਆਪਣੇ ਘਰ ਮੰਗਾ ਕੇ ਵੇਖ ਸਕਦੇ ਨੇ, ਜੇ ਉਹਨਾਂ ਦੇ ਮਨ ਚ ਸ਼ੌਂਕ ਹੋਵੇ। ਗੱਲ ਤਾਂ ਵਕੀਲ ਕਹਿਣਾ ਚਾਹੁੰਦਾ ਵੀ ਤੁਹਾਡਾ ਹਾਥੀ ਭੀਮ ਚੰਦ ਚਾਹੁੰਦਾ, ਤੁਸੀਂ ਰਾਜੇ ਭੀਮ ਚੰਦ ਦੇ ਹਾਥੀ ਮੰਗਾ ਕੇ ਵੇਖ ਲਓ। ਹੁਣ ਉਹਦੇ ਹਾਥੀ ਕੀ ਵੇਖਣੇ ਸਨ, ਮਹਾਰਾਜ ਜੀ ਕੋਲ ਆਪਣੇ ਬੜੇ ਬੜੇ ਕੀਮਤੀ ਤੇ ਦੁਰਲਭ ਹਾਥੀ ਸਨ। ਇਹ ਤਾਂ ਗੱਲ ਕਰਨ ਦਾ ਇੱਕ ਵੱਲ ਹੈ ਉਸ ਵਕੀਲ ਦਾ, ਬੜੇ ਢੰਗ ਤੇ ਤਰੀਕੇ ਨਾਲ ਕਹਿ ਰਿਹਾ। ਕਹਿੰਦਾ ਜੀ ਰਾਜਾ ਭੀਮ ਚੰਦ ਕਹਿੰਦਾ ਜਿਹੜੇ ਮੇਰੇ ਘਰ ਵਿੱਚ ਹਾਥੀ ਨੇ ਘੋੜੇ ਨੇ, ਉਹ ਗੁਰੂ ਜੀ ਜਦੋਂ ਚਾਹੇ ਮਰਜ਼ੀ ਆਪਣੇ ਕੋਲ ਮੰਗਾ ਕੇ ਵੇਖ ਲੈਣ।
ਸਦਨ ਮਾਂਜ ਪਾਵਨ ਕੋ ਚਾਤ।
ਮਹਾਰਾਜ ਜੀ ਤੁਹਾਡੇ ਘਰ ਨਾਲ ਆਪਣੀ ਸਾਂਝ ਪਾਉਣਾ ਚਾਹੁੰਦਾ, ਜਦੋਂ ਇੱਕ ਦੂਜੇ ਦੇ ਘਰ ਵਿੱਚੋਂ ਉਹਦੇ ਘਰ ਵਿੱਚੋਂ ਚੀਜ਼ਾਂ ਤੁਹਾਡੇ ਘਰ ਆਉਣਗੀਆਂ, ਤੁਹਾਡੇ ਘਰ ਵਿੱਚੋਂ ਚੀਜ਼ਾਂ ਉਹਦੇ ਘਰ ਜਾਣਗੀਆਂ, ਤੇ ਤੁਹਾਡੇ ਦੋਵਾਂ ਘਰਾਂ ਦੀ ਸਾਂਝ ਪਵੇਗੀ। ਏਦਾਂ ਜਦੋਂ ਆਦਾਨ ਪ੍ਰਦਾਨ ਹੁੰਦਾ ਕਿਸੇ ਵਸਤੂ ਦਾ, ਘਰਾਂ ਦੇ ਵਿੱਚ ਆਪਸ ਵਿੱਚ ਲੈਣ ਦੇਣ ਹੁੰਦਾ, ਤੇ ਇਹਦੇ ਨਾਲ ਸਾਂਝ ਪੈਂਦੀ ਹੈ। ਮਹਾਰਾਜ ਜੀ ਉਹ ਤੁਹਾਡੇ ਘਰ ਨਾਲ ਆਪਣੀ ਗੂੜੀ ਸਾਂਝ ਪਾਉਣਾ ਚਾਹੁੰਦਾ ਭੀਮ ਚੰਦ।
ਮਿਲਿਓ ਜਬੈ ਕੋ ਅਦਕ ਉਮਾਹਤ।
ਜਦੋਂ ਦਾ ਉਹ ਤੁਹਾਨੂੰ ਮਿਲ ਕੇ ਗਿਆ ਬੜਾ ਪ੍ਰਭਾਵਿਤ ਹੈ, ਉਹ ਤੁਹਾਡੇ ਪ੍ਰਤਾਪ ਤੋਂ ਬੜਾ ਪ੍ਰਭਾਵਿਤ ਹੈ। ਮਹਾਰਾਜ ਜੀ ਉਦੋਂ ਦਾ ਹੀ ਉਹਦੇ ਮਨ ਵਿੱਚ ਬੜਾ ਭਾਰੀ ਉਮਾਹ ਹੈ ਤੁਹਾਨੂੰ ਮਿਲਣ ਦਾ।
ਅਬ ਜੋ ਵਸਤ ਹੈ ਕਰ ਮੋਹੀ।
ਔਰ ਉਹ ਇਹ ਕਹਿੰਦਾ ਕਿ ਹੇ ਗੁਰੂ ਜੀ ਮੇਰੇ ਘਰ ਵਿੱਚ ਹੁਣ ਜਿੰਨੀਆਂ ਵਸਤੂਆਂ ਨੇ, ਮੇਰੇ ਘਰ ਵਿੱਚ ਜਿੰਨੇ ਪਦਾਰਥ ਨੇ, ਜਿੰਨੀਆਂ ਵੀ ਵਸਤੂਆਂ ਨੇ,
ਗੁਰ ਔਰ ਅਭਿਲਾਖਾ ਜਿਸ ਹੋਈ।
ਜੇ ਗੁਰੂ ਸਾਹਿਬ ਦੇ ਮਨ ਵਿੱਚ ਮੇਰੇ ਘਰੋਂ ਕੋਈ ਵਸਤੂ ਮੰਗਾਉਣ ਦੀ ਅਭਿਲਾਖਾ ਹੈ, ਮੇਰੀ ਕੋਈ ਪਾਲਕੀ ਮੰਗਾਉਣਾ ਚਾਹੁੰਦੇ ਨੇ, ਕੋਈ ਰੱਥ ਮੰਗਾਉਣਾ ਚਾਹੁੰਦੇ ਨੇ, ਕੋਈ ਘੋੜਾ ਮੰਗਾਉਣਾ ਚਾਹੁੰਦੇ ਨੇ, ਕੋਈ ਹਾਥੀ ਮੰਗਾਉਣਾ ਚਾਹੁੰਦੇ ਨੇ, ਜਾਂ ਮੇਰੇ ਘਰ ਵਿੱਚੋਂ ਕੋਈ ਹੋਰ ਵਸਤੂ ਗੁਰੂ ਸਾਹਿਬ ਜੀ ਕੁਝ ਵੀ ਮੰਗਾਉਣਾ ਚਾਹੁੰਦੇ ਹਨ।
ਬਿਨਾ ਅੰਤਰੇ ਆਪਣੀ ਜਾਣੈ।
ਬਿਨਾ ਕਿਸੇ ਫਰਕ ਤੋਂ ਮੇਰੇ ਘਰ ਦੀਆਂ ਸਾਰੀਆਂ ਵਸਤੂਆਂ ਨੂੰ ਆਪਣਾ ਹੀ ਸਮਝਣ, ਇਹ ਮੇਰੀਆਂ ਨਹੀਂ, ਇਹ ਸਾਰੀਆਂ ਵਸਤੂਆਂ ਗੁਰੂ ਜੀ ਦੀਆਂ ਹੀ ਨੇ, ਉਹ ਆਪਣੀਆਂ ਹੀ ਸਾਰੀਆਂ ਵਸਤੂਆਂ ਜਾਣਨ ਤੇ ਸਮਝਣ ਕਿਸੇ ਫਰਕ ਤੋਂ ਬਿਨਾ।
ਨਿਜ ਕਰ ਸਮ ਅਨਵਾਵਨ ਠਾਣੈ।
ਜਿਵੇਂ ਆਪਣੇ ਘਰੋਂ ਆਪਣੀਆਂ ਸਾਰੀਆਂ ਚੀਜ਼ਾਂ ਵਸਤੂਆਂ ਮੰਗਾਉਂਦੇ ਨੇ, ਇਸੇ ਤਰ੍ਹਾਂ ਆਪਣੇ ਘਰ ਵਾਂਗੂ ਮੇਰੇ ਘਰ ਦੀਆਂ ਵਸਤੂਆਂ ਵੀ ਆਪਣੇ ਕੋਲ ਮੰਗਾਇਆ ਕਰਨ।
ਹਰਖਤ ਹੋਏ ਤਬੇ ਮਨ ਮੋਰਾ।
ਭੀਮ ਚੰਦ ਕਹਿੰਦਾ ਜੇ ਗੁਰੂ ਸਾਹਿਬ ਮੇਰੇ ਘਰ ਦੀਆਂ ਵਸਤੂਆਂ ਆਪਣੇ ਕੋਲ ਮੰਗਾਉਣਗੇ ਤੇ ਮੇਰਾ ਮਨ ਬੜਾ ਖੁਸ਼ ਹੋਵੇਗਾ, ਮੇਰਾ ਮਨ ਬੜਾ ਪ੍ਰਸੰਨ ਹੋਵੇਗਾ।
ਇਮ ਕੈ ਪਠਿਓ ਸੋ ਪ੍ਰੇਮ ਬਡੇਰਾ।
ਇਹ ਤਾਂ ਮਹਾਰਾਜ ਜੀ ਰਾਜੇ ਭੀਮ ਚੰਦ ਨੇ ਬੜੇ ਪ੍ਰੇਮ ਨਾਲ ਇਹ ਗੱਲਾਂ ਕਹਿ ਕੇ ਮੈਨੂੰ ਤੁਹਾਡੇ ਕੋਲ ਭੇਜਿਆ, ਇਹ ਸਾਰੀਆਂ ਗੱਲਾਂ ਕਹਿ ਕੇ ਭੀਮ ਚੰਦ ਨੇ ਤੁਹਾਡੇ ਚਰਨਾਂ ਚ ਭੇਜਿਆ ਹੈ।
ਪੂਰ ਕਪਟ ਕੋ ਮੂਡ ਬਖਾਨੈ।
ਇਹਦਾ ਇਹ ਵਕੀਲ ਬੜਾ ਝੂਠ ਤੇ ਕਪਟੀ ਚ ਫਰੇਬ ਹੀ ਕਹਿ ਰਿਹਾ ਸਾਰਾ। ਗੁਰੂ ਸਾਹਿਬ ਜਾਣੀ ਜਾਣ ਸਭ ਕੁਝ ਜਾਣਦੇ ਨੇ, ਇਹ ਜਿਹੜਾ ਵਕੀਲ ਸੀ ਜਿੰਨੀਆਂ ਗੱਲਾਂ ਕਹਿ ਰਿਹਾ ਸਭ ਕੁਝ ਝੂਠ ਹੈ, ਸਭ ਕੁਝ ਕਪਟ ਤੇ ਛਲ ਦੇ ਸਹਿਤ ਕਹਿ ਰਿਹਾ।
ਨਿਜ ਰਾਜੇ ਸਮ ਪ੍ਰਭ ਕੋ ਜਾਣੈ।
ਵਕੀਲ ਨੂੰ ਇਹ ਨਹੀਂ ਪਤਾ ਕਿ ਦੀਨ ਤੇ ਦੁਨੀਆਂ ਦੇ ਮਾਲਕ ਨੇ, ਲੋਕ ਤੇ ਪਰਲੋਕ ਦੇ ਮਾਲਕ ਨੇ, ਸਵਾਮੀ ਨੇ, ਜਗਤਨਾਥ ਨੇ, ਤੇ ਵਕੀਲ ਸਮਝ ਰਿਹਾ ਵੀ ਜਿਹੋ ਜਿਹਾ ਮੇਰਾ ਰਾਜਾ ਭੀਮ ਚੰਦ ਉਦਾਂ ਦੇ ਇਹ ਨੇ। ਜਿਵੇਂ ਅਸੀਂ ਰਾਜਿਆਂ ਦੇ ਕੋਲ ਝੂਠ ਤੂਫਾਨ ਬੋਲਦੇ ਹਾਂ, ਸ਼ਾਇਦ ਇੱਥੇ ਵੀ ਝੂਠ ਤੂਫਾਨ ਉਸੇ ਤਰ੍ਹਾਂ ਹੀ ਚੱਲ ਜਾਏਗਾ। अपने राजे दे समान ही सतगुरां नूं जान रहा समझ रहा।
मोर मनिंद अनिंदित बानी,
इस तरह जापदा जिवें कोई मोर हुंदा ना, मोर मोर दी आवाज बड़ी मिठी हुंदी, उहदी बोली उह बड़ी मिठी हुंदी है। इदां इस वकील दी जिहड़ी बोली आ उह तां बड़ी मिठी है, ਇਹ ਜਿਹੜੇ ਬੋਲ ਬੋਲ ਰਿਹਾ ਉਹ ਤਾਂ ਬੜੇ ਮਿੱਠੇ ਮਿੱਠੇ ਬੋਲ ਰਿਹਾ।
ਪਿਖੀਅਤ ਕਿਰਿਆ ਕੀਟ ਗਨ ਖਾਨੀ,
ਪਰ ਮੋਰ ਦੇ ਬੋਲ ਤਾਂ ਮਿੱਠੇ ਹੁੰਦੇ ਨੇ ਪਰ ਉਹਦੇ ਕੰਮ ਕੀ ਨੇ, ਕੀੜੇ ਖਾਣੇ। ਉਹਦੀ ਜਿਹੜੀ ਕਿਰਿਆ ਮੋਰ ਦੀ ਉਹ ਕੀੜੇ ਖਾਣ ਵਾਲੀ ਬਿਰਤੀ ਹੁੰਦੀ ਆ, ਉਹਦੀ ਕੀੜੇ ਮਕੌੜੇ ਖਾਣੇ। ਉਹੀ ਹਾਲਤ ਇਸ ਰਾਜੇ ਭੀਮ ਚੰਦ ਦੇ ਵਕੀਲ ਦੀ ਆ, ਮੂੰਹ ਤੋਂ ਤਾਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਿਹਾ ਪਰ ਅੰਦਰ ਜਿਹੜੀ ਕਿਰਿਆ ਹੈ ਉਹ ਕੀੜੇ ਖਾਣ ਵਾਲੀ, ਯਾਨੀ ਕਿ ਕਪਟ ਤੇ ਛਲ ਦੇ ਨਾਲ ਭਰਿਆ ਹੋਇਆ ਇਹਦਾ ਹਿਰਦਾ ਹੈ।
ਕਰੇ ਜਨਾਵਨ ਮਿੱਤਰਤਾ ਆਪਨ,
ਆਪਣੀ ਮਿੱਤਰਤਾ ਵਿਖਾਣਾ ਚਾਹੁੰਦਾ, ਆਪਣੀ ਮਿੱਤਰਤਾ ਪ੍ਰਗਟ ਕਰਕੇ ਵਿਖਾ ਰਿਹਾ।
ਜਹਿਤ ਕਿਰਿਆ ਕੁਟਲੀ ਬਨ ਸਾਪਨ,
ਜਿਵੇਂ ਕਿਸੇ ਸੱਪ ਦੀ ਬਿਰਤੀ ਹੁੰਦੀ ਹੈ ਨਾ ਕੁਟਲ, ਇੱਥੇ ਇੱਕ ਉਦਾਹਰਣ ਹੈ, ਸੱਪ ਦੀ ਉਦਾਹਰਣ ਦੇ ਰਹੇ ਭਾਈ ਸਾਹਿਬ। ਕਿਤੇ ਇੱਕ ਜੰਗਲ ਵਿੱਚ ਸੱਪ ਅੱਗ ਦੇ ਵਿੱਚ ਸੜ ਰਿਹਾ ਸੀ, ਲਾਗੇ ਇੱਕ ਵਿਅਕਤੀ ਆਇਆ ਤੇ ਸੱਪ ਉਹਨੂੰ ਮਿੰਨਤਾਂ ਕਰਨ ਲੱਗਾ, ਕਹਿੰਦਾ ਵੀ ਤੂੰ ਮੇਰਾ ਮਿੱਤਰ ਹੈ, ਮੈਨੂੰ ਬਾਹਰ ਕੱਢ ਲੈ, ਮੈਨੂੰ ਅੱਗ ਤੋਂ ਬਚਾ ਲੈ। ਉਹਨੇ ਆਖਿਆ ਵੀ ਤੂੰ ਡੰਗ ਮਾਰੇਗਾ ਮੈਨੂੰ? ਕਹਿੰਦਾ ਨਾ ਮਹਾਰਾਜ, ਮੇਰਾ ਤਾਂ ਕੰਮ ਹੀ ਨਹੀਂ ਡੰਗ ਮਾਰਨਾ, ਸੁਭਾਅ ਹੀ ਨਹੀਂ ਹੈ। ਉਹਨੇ ਉਸ ਅੱਗ ਦੇ ਵਿੱਚੋਂ ਸੱਪ ਨੂੰ ਬਾਹਰ ਕੱਢਿਆ ਤੇ ਉਹ ਖੁੱਡ ਦੇ ਵਿੱਚ ਵੜ ਗਿਆ। ਜਦੋਂ ਖੁੱਡ ਚ ਵੜਿਆ ਤੇ ਉਹਨੇ ਆਵਾਜ਼ ਮਾਰੀ, ਕਹਿੰਦਾ ਵੀ ਤੂੰ ਮਿੱਤਰ ਹੈ, ਇਹਨੂੰ ਬਾਹਰ ਕੱਢਿਆ, ਤੂੰ ਮੇਰਾ ਧੰਨਵਾਦ ਤਾਂ ਕਰ ਜਾ। ਉਹ ਬਾਹਰ ਨਿਕਲ ਕੇ ਆਇਆ ਖੁੱਡ ਦੇ ਵਿੱਚੋਂ ਤੇ ਆ ਕੇ ਉਹਨੂੰ ਡੱਸਣਾ ਸ਼ੁਰੂ ਕਰ ਦਿੱਤਾ। ਕਹਿੰਦਾ ਮੇਰਾ ਤਾਂ ਇਹ ਕੰਮ ਹੈ ਡੱਸਣਾ, ਭਾਵੇਂ ਕੋਈ ਮਿੱਤਰ ਹੈ ਤੇ ਭਾਵੇਂ ਕੋਈ ਦੁਸ਼ਮਣ, ਮੇਰਾ ਕੋਈ ਮਿੱਤਰ ਨਹੀਂ। ਕਹਿਣ ਤੋਂ ਭਾਵ ਕਹਿੰਦੇ ਜਿਵੇਂ ਸੱਪ ਦਾ ਸੁਭਾਅ ਹੁੰਦਾ ਨਾ ਕੁਟਲ ਤੇ ਕਠੋਰ, ਉਹ ਬਾਹਰੋਂ ਜੇ ਮਿੱਤਰਤਾ ਵਿਖਾਵੇ ਵੀ ਤਾਂ ਵੀ ਡੱਸਣਾ ਨਹੀਂ ਛੱਡਦਾ। ਏਦਾਂ ਹੀ ਇਸ ਵਕੀਲ ਦਾ ਸੁਭਾਅ ਹੈ ਰਾਜੇ ਭੀਮ ਚੰਦ ਦਾ ਜਿਹੜਾ ਭੇਜਿਆ ਹੋਇਆ ਹੈ।
ਜਥਾ ਹਲਾ ਹਲ ਭਰ ਕਟ ਕੰਚਨ,
ਇਸ ਤਰ੍ਹਾਂ ਜਾਪਦਾ ਹੈ ਜਿਵੇਂ ਸੋਨੇ ਦਾ ਘੜਾ ਹੋਵੇ ਤੇ ਉਹਨੂੰ ਜ਼ਹਿਰ ਨਾਲ ਭਰ ਦਈਏ। ਬਾਹਰੋਂ ਸੋਨੇ ਦਾ ਘੜਾ ਵੇਖੋ ਬੜਾ ਸੁੰਦਰ ਹੈ, ਬੜਾ ਕੀਮਤੀ ਹੈ, ਸੋਨੇ ਦਾ ਘੜਾ, ਪਰ ਅੰਦਰ ਉਹਦੇ ਜ਼ਹਿਰ ਭਰਿਆ ਹੋਵੇ ਤੇ ਉਹ ਘੜਾ ਕਿਹੜੇ ਕੰਮ ਦਾ, ਅੰਦਰ ਜ਼ਹਿਰ ਹੋਵੇ। ਕਹਿੰਦੇ ਏਦਾਂ ਬਾਹਰੋਂ ਤਾਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ, ਸੋਨੇ ਦਾ ਹੀ ਬਣ ਕੇ ਆਇਆ ਵਕੀਲ, ਪਰ ਅੰਦਰ ਜ਼ਹਿਰ ਨਾਲ ਭਰਿਆ ਹੋਇਆ, ਬਿੱਖ ਨਾਲ ਭਰਿਆ ਹੋਇਆ।
ਕਿਦੋਂ ਦੁਬਿਧ ਜੁਤ ਹੋਏ ਫਲ ਰੰਚਨ,
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਦੋ ਪ੍ਰਕਾਰਾ ਫਲ ਹੈ, ਜਿਹਦੇ ਵਿੱਚ ਜ਼ਹਿਰ ਵੀ ਹੈ, ਮਿੱਠਾ ਵੀ ਹੈ ਤੇ ਕੌੜਾ ਵੀ ਹੈ। ਇੱਕ ਪਾਸੇ ਜ਼ਹਿਰ ਹੈ, ਇੱਕ ਪਾਸੇ ਮਿੱਠਾ, ਏਦਾਂ ਦਾ ਇਹ ਫਲ ਹੈ।
ਵਹਿਰ ਬਾਕ ਬੋਲੇ ਬਹੁ ਮੋਲਾ,
ਬਾਹਰੋਂ ਤਾਂ ਬੜੀਆਂ ਮਿੱਠੀਆਂ ਮਿੱਠੀਆਂ ਬਹੁ ਮੁੱਲੀਆਂ ਗੱਲਾਂ ਕਰ ਰਿਹਾ ਇਹ ਵਕੀਲ।
ਅੰਤਰ ਭਰੇ ਗਰਲ ਜਿਮ ਕੋਲਾ,
ਅੰਦਰ ਗਰਲ, ਗਰਲ ਕਹਿੰਦੇ ਨੇ ਜ਼ਹਿਰ ਨੂੰ, ਅੰਦਰ ਜ਼ਹਿਰ ਘੋਲਿਆ ਹੋਇਆ ਇਹਦੇ ਅੰਦਰ, ਅੰਦਰ ਜ਼ਹਿਰ ਭਰਿਆ ਹੋਇਆ ਹੈ।
ਕੋ ਕੋ ਸਮਤਾ ਕਹੇ ਕਪਟ ਕੀ,
ਕਹਿੰਦੇ ਕੋਈ ਵਿਦਵਾਨ ਕਈ ਐਸੇ ਨੇ ਉਹ ਕਪਟ ਦੀ ਬਰਾਬਰੀ ਇਸ ਤਰ੍ਹਾਂ ਕਰਦੇ ਹਨ।
ਪਟ ਕੀ ਓਟ ਜਥਾ ਕ੍ਰਿਤ ਨਟ ਕੀ,
ਜਿਵੇਂ ਕੋਈ ਨਟ ਹੁੰਦਾ ਨਾ, ਜਿਹੜੇ ਜਾਦੂ ਜਾ ਵਿਖਾਉਂਦੇ ਨੇ, ਕੱਪੜਾ ਅੱਗੇ ਕਰਕੇ ਪਿੱਛੇ ਕੁਝ ਵੀ ਕੁਝ ਕਰੀ ਜਾਂਦੇ ਨੇ, ਕੱਪੜਾ ਕਰਦੇ ਨੇ ਪਿੱਛੇ ਕੁਝ ਹੋਰ ਹੁੰਦਾ, ਫਿਰ ਕੱਪੜਾ ਕਰਦੇ ਨੇ ਕੁਝ ਹੋਰ ਬਣ ਜਾਂਦਾ। ਕਹਿੰਦੇ ਜਿਵੇਂ ਉਹ ਨਟ ਜਿਹੜੇ ਨੇ ਕੱਪੜੇ ਪਿੱਛੇ ਹੋਰ ਹੀ ਹੋਰ ਕਿਰਤ ਕਰੀ ਜਾਂਦੇ ਨੇ, ਕਹਿੰਦੇ ਏਦਾਂ ਕਪਟੀ ਲੋਕ ਹੁੰਦੇ ਨੇ, ਉਹ ਨਟ ਵਾਂਗੂ ਕਪਟੀ ਹੁੰਦੇ ਨੇ ਵੀ ਬਾਹਰੋਂ ਕੁਝ ਹੋਰ ਵਿਖਾਉਂਦੇ ਨੇ, ਅੰਦਰੋਂ ਕੁਝ ਹੋਰ ਹੁੰਦੇ ਨੇ।
ਜਿਸ ਬਿਦ ਦੇਹ ਪ੍ਰਭੂ ਇਹ ਕਰੀ,
ਔਰ ਮਹਾਰਾਜ ਜੀ ਨੇ ਹੁਣ ਜਿਸ ਤਰ੍ਹਾਂ ਦੀ ਕਿਸੇ ਨੂੰ ਮਤ ਦਿੱਤੀ ਹੈ ਉਸੇ ਤਰ੍ਹਾਂ ਦਾ ਹੀ ਉਹ ਜੀਵ ਕੰਮ ਕਰਦਾ ਹੈ।
ਕਰੀ ਬਾਤ ਤੈਸੀ ਛਲ ਭਰੀ,
ਹੁਣ ਛਲ ਭਰੀਆਂ ਕਪਟ ਭਰੀਆਂ ਗੱਲਾਂ ਇਸ ਵਕੀਲ ਨੇ ਕੀਤੀਆਂ ਹਨ।
ਸੁਣ ਕੇ ਨੰਦ ਚੰਦ ਤਬ ਕਹਿਓ,
ਭਾਈ ਨੰਦ ਚੰਦ ਜੀ ਬੈਠੇ ਸਨ ਜਦੋਂ ਵਕੀਲ ਨੇ ਕਿਹਾ ਨਾ ਕਿ ਬਾਤ, ਰਾਜਾ ਭੀਮ ਚੰਦ ਕਹਿੰਦਾ ਮੇਰੇ ਘਰ ਵਿੱਚ ਜੋ ਕੁਝ ਹੈ ਸਤਿਗੁਰਾਂ ਦਾ, ਤੇ ਕੋਲੋਂ ਭਾਈ ਨੰਦ ਚੰਦ ਜੀ ਉਸ ਵੇਲੇ ਬੋਲੇ ਕਹਿਣ ਲੱਗੇ,
ਜੇ ਇਸ ਬਿਦ ਰਾਜੇ ਚਿਤ ਚਾਹਿਓ,
ਭਾਈ ਨੰਦ ਚੰਦ ਜੀ ਬੋਲੇ ਕਹਿੰਦੇ ਵਕੀਲ ਸਾਹਿਬ, ਜੇ ਰਾਜੇ ਭੀਮ ਚੰਦ ਨੇ ਆਪਣੇ ਮਨ ਵਿੱਚ ਇਸ ਤਰ੍ਹਾਂ ਦੀ ਭਾਵਨਾ ਰੱਖੀ ਹੈ,
ਸੁਖਦਾਇਕ ਨਿਤ ਬਾਤ ਅਛੇਰੀ,
ਫਿਰ ਉਹਦੇ ਲਈ ਸੁਖ ਦੀ ਗੱਲ ਹੈ, ਉਹਦੇ ਵਾਸਤੇ ਚੰਗੀ ਗੱਲ ਹੈ ਜੇ ਉਹਨੇ ਆਪਣੇ ਮਨ ਚ ਏਦਾਂ ਦੀ ਬਿਰਤੀ ਰੱਖੀ ਹੈ।
ਨਿਤ ਪ੍ਰਤ ਹੋਏ ਹੈ ਸੰਦ ਬਡੇਰੀ,
ਫਿਰ ਤਾਂ ਗੁਰੂ ਘਰ ਨਾਲ ਉਹਦੀ ਨਿਤਾ ਪ੍ਰਤੀ ਬੜੀ ਸੰਧੀ ਹੋਵੇਗੀ, ਬੜਾ ਮੇਲ ਮਿਲਾਪ ਗੁਰੂ ਘਰ ਨਾਲ ਹੋਵੇਗਾ।
ਗੁਰ ਘਰ ਸੰਗ ਕਾਮਨਾ ਜੈਸੇ ਬਿਨਾ ਬਿਲੰਬ ਲਹੇ ਫਲ ਤੈਸੇ।
ਹੇ ਵਕੀਲ ਸਾਹਿਬ, ਰਾਜਾ ਭੀਮ ਚੰਦ ਨੂੰ ਕਹਿ ਦੇਣਾ ਕਿ ਗੁਰੂ ਘਰ ਦੇ ਉੱਤੇ ਕੋਈ ਜਿਸ ਤਰ੍ਹਾਂ ਦੀ ਕਾਮਨਾ ਕਰਦਾ ਉਹਨੂੰ ਤਤ ਛਿੰਨ ਉਸੇ ਤਰ੍ਹਾਂ ਦਾ ਫਲ ਪ੍ਰਾਪਤ ਹੋ ਜਾਂਦਾ ਜਿਸ ਤਰ੍ਹਾਂ ਦੀ ਵੀ ਉਹ ਕਾਮਨਾ ਕਰਦਾ।
ਸਦਾ ਸਮੀਪ ਬਾਸ ਜਿਸ ਕੇਰਾ,
ਭੀਮ ਚੰਦ ਸਦਾ ਨੇੜੇ ਰਹਿੰਦਾ ਕੋਲ ਰਹਿੰਦਾ ਹੈ।
ਕਰੇ ਪ੍ਰੇਮ ਕੈ ਦਵੈਸ਼ ਬਡੇਰਾ,
ਉਹਦੇ ਮਨ ਵਿੱਚ ਜੇ ਪ੍ਰੇਮ ਆਵੇਗਾ, ਜੇ ਦਵੈਸ਼ ਕਰੇਗਾ, ਜੇ ਪ੍ਰੇਮ ਕਰੇਗਾ ਤੇ ਪ੍ਰੇਮ ਮਿਲੇਗਾ, ਜੇ ਦਵੈਸ਼ ਕਰੇਗਾ ਤੇ ਫਿਰ ਓਦਾਂ ਦਾ ਹੀ ਫਲ ਮਿਲੇਗਾ।
ਤਿਸ ਤੇ ਹੋਏ ਸੁਖ ਕੈ ਦੁਖ ਨੀਤ,
ਪ੍ਰੇਮ ਕਰੇਗਾ ਤੇ ਸੁਖ ਮਿਲੇਗਾ, ਜੇ ਦਵੈਸ਼ ਕਰੇਗਾ ਤੇ ਉਹਦੇ ਫਲ ਦੇ ਵਿੱਚ ਉਹਨੂੰ ਦੁੱਖ ਮਿਲੇਗਾ।
ਹਰਖ ਸ਼ੋਕ ਕਹਿ ਰਹਿ ਬਸ ਚੀਤ,
ਉਹਦਾ ਚਿੱਤ ਹਰਖ ਸ਼ੋਕ ਦੇ ਵਿੱਚ ਹੀ ਅਧੀਨ ਹੋ ਕੇ ਰਹੇਗਾ।
ਰਾਵ ਕੇ ਰੰਕ ਭਲਾ ਜੋ ਚਹੈ,
ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਭਿਖਾਰੀ ਹੈ, ਜਿਹੜਾ ਵੀ ਜੀਵ ਆਪਣਾ ਭਲਾ ਚਾਹੁੰਦਾ ਹੈ, ਚਾਹੁੰਦਾ ਮੇਰੀ ਕਲਿਆਣ ਹੋ ਜਾਏ।
ਸਦਾ ਸਰਲ ਔਰ ਗੁਰ ਸੰਗ ਰਹੇ,
ਸਦਾ ਸਰਲ ਚਿੱਤ ਹੋ ਕੇ ਗੁਰੂ ਸਾਹਿਬ ਨਾਲ ਰਹੇ, ਭਾਵੇਂ ਕੋਈ ਰਾਜਾ ਤੇ ਭਾਵੇਂ ਭਿਖਾਰੀ ਹੈ, ਜੋ ਚਾਹੁੰਦਾ ਮੈਂ ਸੁਖੀ ਰਹਾਂ ਤੇ ਉਹ ਸਦਾ ਸਰਲ ਚਿੱਤ ਧਾਰਨ ਕਰਕੇ ਗੁਰੂ ਜੀ ਦੇ ਨਾਲ ਰਹੇ।
ਸੁਣ ਤਾ ਵਕੀਲ ਬਾਤ ਕੋ ਕਹਿਓ,
ਵਕੀਲ ਨੇ ਗੱਲਾਂ ਸੁਣੀਆਂ ਤੇ ਬੋਲਿਆ,
ਗੁਰੂ ਕੰਨੇ ਰਾਜੇ ਇਮ ਚਯੋ,
ਕਹਿਣ ਲੱਗਾ ਜੀ ਗੁਰੂ ਸਾਹਿਬ ਜੀ ਵੱਲੋਂ ਰਾਜੇ ਨੇ ਇਸ ਤਰ੍ਹਾਂ ਇੱਛਾ ਕੀਤੀ ਹੈ।
ਜਗ ਮੈਂ ਸ਼ੋਭਾ ਹੋਏ ਬਡੇਰੀ,
ਭੀਮ ਚੰਦ ਕਹਿੰਦਾ ਹੈ ਕਿ ਇਸ ਜਗਤ ਦੇ ਵਿੱਚ ਗੁਰੂ ਸਾਹਿਬ ਦੀ ਬੜੀ ਵੱਡੀ ਸ਼ੋਭਾ ਹੈ। ਉਹ ਕਹਿੰਦਾ ਜਿਵੇਂ ਗੁਰੂ ਸਾਹਿਬ ਦੀ ਸੋਭਾ ਮੇਰੀ ਵੀ ਸੋਭਾ ਹੋਵੇ। ਜਗਤ ਦੇ ਵਿੱਚ ਰਾਜਾ ਭੀਮ ਚੰਦ ਆਪਣੀ ਵੱਡੀ ਸੋਭਾ ਚਾਹੁੰਦਾ ਹੈ।
ਹੋਏ ਪਰਲੋਕ ਸੁਖਦ ਤਿਸ ਬੇਰੀ,
ਉਹ ਕਹਿੰਦਾ ਮੇਰਾ ਪਰਲੋਕ ਵੀ ਸੁਖਦ ਹੋ ਜਾਏ, ਇਸ ਲੋਕ ਵਿੱਚ ਵੀ ਵੱਡੀ ਸੋਭਾ ਹੋਵੇ ਤੇ ਪਰਲੋਕ ਵਿੱਚ ਵੀ ਸੋਭਾ ਹੋਵੇ।
ਅਬ ਸ਼ੋਭਾ ਇਤ ਮੋਏ ਪਠਾਇਓ,
ਹੁਣ ਆਇਆ ਆਪਣੇ ਅਸਲੀ ਮੁੱਦੇ ਤੇ ਵਕੀਲ। ਸਾਰੀਆਂ ਗੱਲਾਂ ਘੁਮਾਉਣ ਤੋਂ ਬਾਅਦ, ਕਹਿਣ ਕਹਾਣ ਤੋਂ ਬਾਅਦ ਕਹਿੰਦਾ ਜੀ ਮੈਨੂੰ ਰਾਜੇ ਭੀਮ ਚੰਦ ਨੇ ਤੁਹਾਡੇ ਕੋਲ ਭੇਜਿਆ ਆਪਣੀ ਸੋਭਾ ਵਧਾਉਣ ਲਈ। ਰਾਜਾ ਭੀਮ ਚੰਦ ਆਪਣੀ ਸੋਭਾ ਵਧਾਉਣਾ ਚਾਹੁੰਦਾ, ਉਹ ਆਪਣੀ ਸੋਭਾ ਪ੍ਰਗਟ ਕਰਨਾ ਚਾਹੁੰਦਾ ਤੇ ਮੈਨੂੰ ਉਹਨੇ ਆਪਣੀ ਸੋਭਾ ਵਧਾਉਣ ਲਈ ਭੇਜਿਆ ਹੈ।
ਲਖੇ ਸ਼ਗੁਨ ਨਿਜ ਸੁਤ ਕੋ ਆਇਓ,
ਕਿਉਂਕਿ ਰਾਜੇ ਭੀਮ ਚੰਦ ਦੇ ਪੁੱਤਰ ਦਾ ਸ਼ਗਨ ਆਉਣਾ ਹੈ। ਫਤਿਹ ਸ਼ਾਹ ਰਾਜਾ ਸ਼੍ਰੀਨਗਰ ਦਾ ਉਹਦੀ ਲੜਕੀ ਦਾ ਜਿਹੜਾ ਸ਼ਗਨ ਹੈ ਉਹ ਰਾਜੇ ਭੀਮ ਚੰਦ ਦੇ ਲੜਕੇ ਵਾਸਤੇ ਆਉਣਾ ਹੈ।
ਫਤਿਹ ਸ਼ਾਹ ਸ਼੍ਰੀਨਗਰ ਨਰੇਸ਼ੂ,
ਫਤਿਹ ਸ਼ਾਹ ਜਿਹੜਾ ਸ਼੍ਰੀਨਗਰ ਦਾ ਰਾਜਾ ਹੈ ਬੜਾ ਬਲੀ ਰਾਜਾ, ਫਤਿਹ ਸ਼ਾਹ ਵੀ ਬੜਾ ਸਿਰਮੌਰ ਰਾਜਾ ਹੈ।
ਰਾਜ ਸਮਾਜ ਪ੍ਰਤਾਪ ਵਿਸ਼ੇਸ਼ੂ,
ਉਹਦਾ ਵੀ ਬੜਾ ਰਾਜ ਸਮਾਜ ਹੈ, ਉਹਦਾ ਵੀ ਬੜਾ ਭਾਰੀ ਪ੍ਰਤਾਪ ਹੈ।
ਤੈਨੂੰ ਜਾ ਕੋ ਸਬੰਧ ਕੀਏ ਤਾਈ,
ਉਹਨੇ ਆਪਣੀ ਲੜਕੀ ਦਾ ਰਿਸ਼ਤਾ ਰਾਜੇ ਭੀਮ ਚੰਦ ਦੇ ਲੜਕੇ ਨਾਲ ਕੀਤਾ, ਉਹਨੇ ਆਪਣੀ ਲੜਕੀ ਦਾ ਰਿਸ਼ਤਾ ਨਾਤਾ ਆਪਣੇ ਰਾਜੇ ਭੀਮ ਚੰਦ ਦੇ ਲੜਕੇ ਨਾਲ ਜੋੜਿਆ ਹੈ।
ਅਬ ਸੋ ਵਿਆਹ ਦੇਣ ਚਿਤ ਚਾਈ,
ਤੇ ਹੁਣ ਰਾਜਾ ਫਤਿਹ ਸ਼ਾਹ ਵਿਆਹ ਦੇਣਾ ਚਾਹੁੰਦਾ ਆਪਣੀ ਲੜਕੀ ਦਾ, ਤੇ ਵਿਆਹ ਦੇਣ ਵਾਸਤੇ ਉਹਨੇ ਆਪਣੇ ਲਾਗੀ ਭੇਜਣੇ ਨੇ, ਸ਼ਗਨ ਦੇ ਕੇ ਆਪਣੇ ਲਾਗੀ ਭੇਜਣੇ ਹਨ।
ਸੁਣਿਓ ਪ੍ਰਥਮ ਲਾਗੀ ਆਗਵਨੋ,
ਸੁਣਿਆ ਹੈ ਕਿ ਰਾਜੇ ਫਤਿਹ ਸ਼ਾਹ ਦੇ ਭੇਜੇ ਹੋਏ ਜਿਹੜੇ ਲਾਗੀ ਨੇ ਉਹ ਇੱਥੇ ਰਾਜੇ ਭੀਮ ਚੰਦ ਕੋਲ ਬਿਲਾਸਪੁਰ ਆਉਣਾ ਚਾਹੁੰਦੇ ਹਨ।
ਤਿੰਨ ਹਿੱਤ ਤਿਆਰੀ ਰਹਿ ਨਿਜ ਭਵਨ,
ਇਸ ਕਰਕੇ ਰਾਜਾ ਭੀਮ ਚੰਦ ਆਪਣੇ ਘਰ ਦੇ ਵਿੱਚ ਉਹਨਾਂ ਵਾਸਤੇ ਸਾਰੀਆਂ ਤਿਆਰੀਆਂ ਕਰ ਰਿਹਾ, ਉਹ ਸਾਰੀ ਤਿਆਰੀ ਕਰ ਰਿਹਾ ਕਿ ਲਾਗੀ ਆਉਣੇ ਨੇ ਸ਼ਗਨ ਦੇਣ ਵਾਸਤੇ, ਹੋਰ ਵੀ ਬੜੇ ਬੜੇ ਵੱਡੇ ਬੰਦੇ ਆਉਣੇ ਨੇ, ਉਹ ਆਪਣੇ ਘਰ ਦੀ ਬੜੀ ਸੋਭਾ ਵਧਾ ਰਿਹਾ, ਆਪਣੇ ਘਰ ਦੀ ਆਭਾ ਵਧਾ ਰਿਹਾ।
ਉੱਤਮ ਵਸਤੂ ਉਤਸਵ ਮਾਈ,
ਉਸ ਉਤਸਵ ਦੇ ਵਿੱਚ ਜਦੋਂ ਉਹਦੇ ਲੜਕੇ ਦਾ ਸ਼ਗਨ ਲੱਗੇਗਾ, ਉਸ ਸ਼ਗਨ ਦੇ ਉਤਸਵ ਦੇ ਵਿੱਚ ਉਹ ਉੱਤਮ ਵਸਤੂਆਂ ਨੇ, ਜਿਹੜੀਆਂ ਚੰਗੀਆਂ ਚੰਗੀਆਂ ਵਸਤੂਆਂ ਨੇ, ਉਹ ਲੋਕਾਂ ਨੂੰ ਵਿਖਾਣਾ ਚਾਹੁੰਦਾ ਹੈ।
ਜਾਚੈ ਹੋਤ ਸਦਨ ਜੇ ਨਾਈ,
ਤੇ ਸਿਆਣੇ ਕਹਿੰਦੇ ਨੇ, ਰਾਜਾ ਭੀਮ ਚੰਦ ਨੇ ਕਹਿ ਕੇ ਭੇਜਿਆ ਵੀ ਜੇ ਆਪਣੇ ਘਰ ਚ ਚੰਗੀ ਵਸਤੂ ਨਾ ਹੋਵੇ, ਵਿਆਹ ਦੇ ਸਮਾਗਮ ਚ, ਸ਼ਗਨ ਦੇ ਸਮਾਗਮ ਵਿੱਚ ਜਦੋਂ ਕੋਈ ਘਰ ਚ ਉਤਸ਼ਭ ਹੋਵੇ, ਆਪਣੇ ਘਰ ਚ ਕੋਈ ਚੰਗੀ ਵਸਤੂ ਨਾ ਹੋਵੇ, ਤੇ ਲਾਗਲੇ ਗੁਆਂਢੀ ਕੋਲੋਂ ਮੰਗ ਕੇ ਲਿਆਉਣੀ ਚਾਹੀਦੀ, ਤਾਂ ਜੋ ਲੋਕਾਂ ਦੇ ਵਿੱਚ ਚੰਗਾ ਪ੍ਰਭਾਵ ਪਵੇ, ਅਸਰ ਪਵੇ। ਰਾਜਾ ਭੀਮ ਚੰਦ ਕਹਿੰਦਾ ਜੇ ਆਪਣੇ ਘਰ ਦੇ ਵਿੱਚ ਚੰਗੀ ਵਸਤੂ ਨਾ ਹੋਵੇ ਤਾਂ ਕਿਸੇ ਦੂਜੇ ਕੋਲੋਂ ਮੰਗ ਲੈਣੀ ਚਾਹੀਦੀ ਹੈ।
ਰਾਵ ਰੰਗ ਸਭ ਹੈ ਇੱਕ ਸਾਰਾ,
ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਭਿਖਾਰੀ ਹੈ, ਤਾਂ ਸਾਰਿਆਂ ਵਾਸਤੇ ਬਰਾਬਰ ਹੈ। ਜੇ ਕੋਈ ਰਾਜਾ ਹੈ ਤੇ ਉਹ ਵੀ ਮੰਗ ਸਕਦਾ, ਜੇ ਕੋਈ ਭਿਖਾਰੀ ਹੈ ਉਹ ਵੀ ਮੰਗ ਸਕਦਾ। ਜੇ ਰਾਜੇ ਦੇ ਕੋਲ ਨਹੀਂ ਘਰ ਵਿੱਚ ਕੋਈ ਉੱਤਮ ਵਸਤੂ, ਉਹਨੂੰ ਲੋੜ ਪੈ ਜੇ ਮੰਗਣ ਦੀ ਤੇ ਉਹ ਵੀ ਮੰਗ ਸਕਦਾ। ਇਹ ਤਾਂ ਰਾਜੇ ਭਿਖਾਰੀ ਸਾਰਿਆਂ ਵਾਸਤੇ ਬਰਾਬਰ ਨਿਯਮ ਹੈ।
ਜਾਚੇ ਬਿਨ ਨਾ ਚਲੇ ਵਿਵਹਾਰਾ,
ਮੰਗੇ ਬਿਨਾਂ ਕਈ ਵਾਰੀ ਘਰ ਦੇ ਵਿਵਹਾਰ ਨਹੀਂ ਚੱਲਦੇ। ਗੁਆਂਢੀਆਂ ਦੇ ਨਾਲ ਆਦਾਨ ਪ੍ਰਦਾਨ ਹੁੰਦਾ ਰਹਿੰਦਾ ਹੈ। ਜੇ ਕੋਈ ਗੁਆਂਢੀ ਦੇ ਘਰ ਵਸਤੂ ਉਹ ਲੈ ਆਉਣੀ, ਜੇ ਉਹਦੇ ਘਰ ਨਹੀਂ ਉਹਨੂੰ ਲੋੜ ਹੈ ਤੇ ਆਪਣੀ ਵਸਤੂ ਉਹਦੇ ਘਰ ਭੇਜ ਦੇਣੀ। ਏਦਾਂ ਮਹਾਰਾਜ ਜੀ ਜਿਹੜਾ ਇਹ ਵਿਵਹਾਰ ਹੈ ਇਹ ਚੱਲਦਾ ਆ ਰਿਹਾ ਦੁਨੀਆਂ ਵਿੱਚ।
ਅਪਰ ਸੈਲ ਪਤ ਮਤ ਕਰ ਹੇਰੇ,
ਹੋਰ ਵੀ ਉਹਨੇ ਬੜੇ ਬੜੇ ਪਹਾੜੀ ਰਾਜੇ ਚੰਗੀ ਤਰ੍ਹਾਂ ਆਪਣੀ ਮਤ ਕਰਕੇ ਵੇਖੇ ਨੇ।
ਹਮ ਰਾਜੇ ਤੇ ਕੋਈ ਨਾ ਵਡੇਰੇ,
ਹੇ ਮਹਾਰਾਜ ਪਰ ਸਾਡੇ ਰਾਜੇ ਭੀਮ ਚੰਦ ਤੋਂ ਵੱਡਾ ਕੋਈ ਨਹੀਂ, ਬਾਕੀ ਜਿਹੜੇ ਪਹਾੜੀ ਰਾਜੇ ਨੇ ਸਭ ਛੋਟੇ ਨੇ, ਸਾਡੇ ਰਾਜੇ ਭੀਮ ਚੰਦ ਤੋਂ ਵੱਡਾ ਕੋਈ ਨਹੀਂ।
ਲੈ ਬੇ ਉਚਿਤ ਵਸਤ ਕਿਸ ਪਾਈ,
ਉਹ ਜੇ ਕੋਈ ਵਸਤੂ ਉਚਿਤ ਹੈ ਲੈਣਾ ਚਾਹੁੰਦੇ ਨੇ ਕਿਸੇ ਦੇ ਕੋਲੋਂ,
ਆਪਣੇ ਤੇ ਸ਼ੁਭ ਲਖੀਅਤ ਨਾਈ,
ਜੇ ਕਿਸੇ ਕੋਲੋਂ ਵਸਤੂ ਮੰਗੀਏ ਤੇ ਉਹ ਜਿੰਨੇ ਰਾਜੇ ਨੇ ਉਹਦੇ ਤੋਂ ਵੱਡਾ ਕੋਈ ਹੈ ਹੀ ਨਹੀਂ। ਜਿਹਦੇ ਕੋਲੋਂ ਮੰਗੇ ਦੂਜੇ ਜਿੰਨੇ ਵੀ ਰਾਜੇ ਨੂੰ ਭੀਮ ਚੰਦ ਤੋਂ ਛੋਟੇ ਨੇ, ਇਸ ਕਰਕੇ ਉਹ ਕਿਸੇ ਦੂਜੇ ਰਾਜੇ ਕੋਲੋਂ ਕੋਈ ਵਸਤੂ ਨਹੀਂ ਮੰਗ ਸਕਦਾ। ਜੇ ਮੰਗਣੀ ਵੀ ਹੋਵੇ ਕਿਸੇ ਕੋਲੋਂ ਵਸਤੂ ਤੇ ਆਪਣੇ ਕੋਲੋਂ ਵੱਡੇ ਤੋਂ, ਆਪਣੇ ਤੋਂ ਸ਼ੁਭ ਕੋਲੋਂ ਮੰਗੀ ਦੀ ਹੈ।
ਚਿਤ ਵਿਚਾਰ ਕਰ ਦੇਖਿਓ ਜਬ ਹੂੰ,
ਇਦਾਂ ਜਦੋਂ ਰਾਜੇ ਭੀਮ ਚੰਦ ਨੇ ਆਪਣੇ ਮਨ ਵਿੱਚ ਵਿਚਾਰ ਕਰਕੇ ਵੇਖਿਆ,
ਬਿਨ ਰਾਵਰ ਤੇ ਨ੍ਰਿਪ ਲਗੂ ਸਭ ਹੂੰ,
ਮਹਾਰਾਜ ਤੁਹਾਡੇ ਤੋਂ ਬਿਨਾਂ ਜਿੰਨੇ ਰਾਜੇ ਨੇ ਸਭ ਛੋਟੇ ਹੀ ਨਜ਼ਰ ਆਏ, ਸਾਰੇ ਰਾਜੇ ਛੋਟੇ ਹੀ ਪ੍ਰਤੀਤ ਹੋਏ ਨੇ।
ਜਥਾ ਪੁੱਤਰ ਅਮਰੋ ਤਿਮ ਗੁਰ ਕੋ,
ਤੇ ਰਾਜੇ ਭੀਮ ਚੰਦ ਨੇ ਇਹ ਵੀ ਕਿਹਾ ਕਿ ਜਿਵੇਂ ਮੇਰਾ ਪੁੱਤਰ ਹੈ ਏਦਾਂ ਇਹ ਗੁਰੂ ਸਾਹਿਬ ਦਾ ਵੀ ਪੁੱਤਰ ਹੈ। ਮੇਰੇ ਪੁੱਤਰ ਦੇ ਵਿੱਚ ਕੀ ਫਰਕ ਹੈ ਗੁਰੂ ਸਾਹਿਬ ਦੇ ਪੁੱਤਰਾਂ ਦੇ ਵਿੱਚ, ਤੇ ਇਹ ਮੇਰਾ ਪੁੱਤਰ ਵੀ ਸਮਝ ਲਓ ਗੁਰੂ ਸਾਹਿਬ ਦਾ ਹੀ ਪੁੱਤਰ ਹੈ।
ਹਿਮ ਤਾਰਿਓ ਨਿਸ਼ਚੈ ਦ੍ਰਿੜ ਉਰ ਕੋ,
ਰਾਜੇ ਭੀਮ ਚੰਦ ਨੇ ਪੱਕਾ ਨਿਸ਼ਚਾ ਆਪਣੇ ਮਨ ਚ ਧਾਰਨ ਕੀਤਾ ਤੁਹਾਡੇ ਪ੍ਰਤੀ।
ਤਬ ਮੋਕੋ ਤੁਮ ਨਿਕਟ ਪਠਾਇਓ,
ਮੈਨੂੰ ਰਾਜੇ ਭੀਮ ਚੰਦ ਨੇ ਮਹਾਰਾਜ ਜੀ ਤੁਹਾਡੇ ਕੋਲ ਭੇਜਿਆ ਹੈ।
ਸੁਜਸ ਮਹਾਨ ਬਖਾਨ ਸੁਣਾਇਓ,
ਤੁਹਾਡਾ ਬਰਾ ਬੜਾ ਭਾਰੀ ਸੁਜਸ, ਬੜੀ ਭਾਰੀ ਉਪਮਾ ਕਰਕੇ ਸੁਣਾਈ ਹੈ।
ਆਨੋ ਜਾਏ ਪ੍ਰਸਾਦੀ ਗਜ ਕੋ,
ਮਹਾਰਾਜ ਦਰਅਸਲ ਰਾਜਾ ਭੀਮ ਚੰਦ ਚਾਹੁੰਦਾ ਹੈ ਕਿ ਉਹਦੇ ਘਰ ਵਿੱਚ ਕੋਈ ਵਧੀਆ ਵਸਤੂ ਹੋਵੇ ਕਿ ਜਦੋਂ ਕੁੜਮਸਾਕ ਆਉਣ ਤੇ ਉਹ ਵੇਖ ਕੇ ਪ੍ਰਭਾਵਿਤ ਹੋਣ। ਇਸ ਕਰਕੇ ਮਹਾਰਾਜ ਜੀ ਜਿਹੜਾ ਤੁਹਾਡੇ ਕੋਲ ਪ੍ਰਸ਼ਾਦੀ ਹਾਥੀ ਹੈ, ਉਹ ਪ੍ਰਸ਼ਾਦੀ ਹਾਥੀ ਰਾਜਾ ਭੀਮ ਚੰਦ ਆਪਣੇ ਕੋਲ ਮੰਗਾ ਰਿਹਾ। ਹੁਣ ਆਇਆ ਮੇਨ ਮੁੱਦੇ ਤੇ, ਕਈ ਗੱਲਾਂ ਬਣਾਉਣ ਤੋਂ ਬਾਅਦ ਹੁਣ ਅਸਲੀ ਗੱਲ ਖੋਲ ਕੇ ਦੱਸੀ ਹੈ। ਕਹਿੰਦਾ ਜੀ ਰਾਜਾ ਭੀਮ ਚੰਦ ਤੁਹਾਡਾ ਪ੍ਰਸ਼ਾਦੀ ਹਾਥੀ ਆਪਣੇ ਕੋਲ ਮੰਗਾਣਾ ਚਾਹੁੰਦਾ ਹੈ।
ਗੁਰੂ ਰੱਖੇਂਗੇ ਹਮਰੀ ਲਾਜ ਕੋ,
ਉਹਨੇ ਇਹ ਵੀ ਕਿਹਾ ਕਿ ਗੁਰੂ ਸਾਹਿਬ ਮੇਰੀ ਲਾਜ ਜ਼ਰੂਰ ਰੱਖਣਗੇ, ਮੈਂ ਉਹਨਾਂ ਕੋਲ ਬੇਨਤੀ ਕਰ ਰਿਹਾ, ਉਹ ਮੇਰੀ ਲਾਜ ਜ਼ਰੂਰ ਰੱਖਣਗੇ।
ਵਸਤ ਅਜਾਇਬ ਤਿੰਨੋ ਆਵਾਸਾ,
ਉਹਨਾਂ ਦੇ ਘਰ ਵਿੱਚ ਬੜੀਆਂ ਅਜਾਇਬ ਵਸਤੂਆਂ ਨੇ, ਬੜੀਆਂ ਸੁੰਦਰ ਵਸਤੂਆਂ ਨੇ।
ਮੁੱਦਤ ਹੋਤ ਜੈ ਲਖੇ ਤਮਾਸ਼ਾ,
ਤੇ ਜਦੋਂ ਉਹਨਾਂ ਦੀਆਂ ਵਸਤੂਆਂ ਮੇਰੇ ਘਰ ਵੀ ਆਉਣਗੀਆਂ ਜਾਂ ਮੇਰੀਆਂ ਉਹਨਾਂ ਦੇ ਘਰ ਵਿੱਚ ਜਾਣਗੀਆਂ, ਤੇ ਮੇਰੀ ਵੀ ਸੋਭਾ ਹੋਵੇਗੀ, ਵਡਿਆਈ ਹੋਵੇਗੀ।
ਇੱਕ ਬਾਰ ਸੋ ਲੈ ਕਰ ਆਵੋ।
ਮਹਾਰਾਜ ਜੀ, ਰਾਜੇ ਭੀਮ ਚੰਦ ਨੇ ਕਿਹਾ ਕਿ ਇੱਕ ਵਾਰ ਗੁਰੂ ਸਾਹਿਬ ਉਹ ਪ੍ਰਸ਼ਾਦੀ ਹਾਥੀ ਮੈਨੂੰ ਦੇ ਦੇਣ।
ਸਗੀਆਂ ਕੇ ਲਾਗੀ ਦਰਸਾਵੋ।
ਤੇ ਜਿਹੜੇ ਸਗਨ ਲੈ ਕੇ ਲਾਗੀ ਆਉਣਗੇ ਉਹਨਾਂ ਨੂੰ ਮੈਂ ਇੱਕ ਵਾਰੀ ਬਸ ਉਹ ਹਾਥੀ ਵਿਖਾਉਣਾ ਹੈ, ਮੈਂ ਜ਼ਿਆਦਾ ਸਮਾਂ ਨਹੀਂ ਰੱਖਣਾ, ਸਿਰਫ ਉਹਨਾਂ ਨੂੰ ਵਿਖਾਉਣਾ ਹੈ ਜਿਹੜੇ ਉਹ ਸਗਨ ਲੈ ਕੇ ਆਉਣਗੇ।
ਤਿੰਨ ਪੀਛੇ ਕੁੰਚਰ ਪਹੁੰਚਾਵੇ।
ਉਹਨਾਂ ਦੇ ਪਿੱਛੋਂ ਫਿਰ ਮੈਂ ਆਪਣਾ ਕੁੰਚਰ, ਕੁੰਚਰ ਕਹਿੰਦੇ ਨੇ ਹਾਥੀ ਨੂੰ, ਉਹ ਹਾਥੀ ਮੈਂ ਗੁਰੂ ਸਾਹਿਬ ਕੋਲ ਪਹੁੰਚਦਾ ਕਰ ਦਿਆਂਗਾ।
ਪਿੱਕ ਕਰ ਜੈ ਸਗਰੇ ਬਿਸਮਾਵੇ।
ਇੱਦਾਂ ਵੇਖ ਕੇ ਸਾਰੇ ਹੈਰਾਨ ਹੋ ਰਹੇ ਨੇ।
ਫਤਿਹ ਸ਼ਾਹ ਕੇ ਸਹਿਤ ਸੁਣਾਵੇ।
ਰਾਜੇ ਫਤਿਹ ਸ਼ਾਹ ਨੂੰ ਜਾ ਕੇ ਸਾਰੇ ਦੱਸਣਗੇ ਕਿ ਰਾਜੇ ਭੀਮ ਚੰਦ ਕੋਲ ਬੜਾ ਵਧੀਆ ਹਾਥੀ ਹੈ, ਉਹਦੇ ਵਿੱਚ ਬੜੇ ਗੁਣ ਨੇ, ਬੜੇ ਹੁਨਰ ਨੇ। ਏਦਾਂ ਫਤਿਹ ਸ਼ਾਹ ਕੋਲ ਮੇਰੀ ਉਪਮਾ ਕਰਨਗੇ।
ਅਦਭੁਤ ਤੇ ਹਮ ਸੁਜਸ ਵਧਾਵੇ।
ਉਸ ਅਦਭੁਤ ਹਾਥੀ ਦੇ ਨਾਲ ਮੇਰਾ ਭਾਰੀ ਸੁਜਸ ਵਧੇਗਾ।
ਇਸ ਪ੍ਰਕਾਰ ਤੇ ਮਮ ਆਗਮਨੂੰ।
ਇਸ ਪ੍ਰਕਾਰ ਨਾਲ ਜਿਹੜਾ ਮੇਰਾ ਮਹਾਰਾਜ ਜੀ ਤੁਹਾਡੇ ਕੋਲ ਆਗਮਨ ਹੋਇਆ, ਮੈਂ ਇਸ ਕਰਕੇ ਤੁਹਾਡੇ ਕੋਲ ਆਇਆ ਹਾਂ।
ਪਠਿਓ ਨਰਿੰਦਰ ਨਿਕਟ ਸੁਖ ਭਵਨ।
ਰਾਜੇ ਭੀਮ ਚੰਦ ਨੇ ਮੈਨੂੰ ਤੁਹਾਡੇ ਕੋਲ ਇਸ ਕਰਕੇ ਭੇਜਿਆ ਹੈ।
ਕਪਟ ਸਨੇ ਸੁਨ ਬੈਨ ਵਕੀਲੰ।
ਵਕੀਲ ਦੇ ਕਪਟ ਬੋਲੇ, ਕਪਟ ਦੇ ਭਰੇ ਬੋਲ ਉਹ ਗੁਰੂ ਕਲਗੀਧਰ ਜੀ ਨੇ ਸੁਣੇ ਹਨ।
ਅੰਤਰਯਾਮੀ ਗੁਣੀ ਗਹੀਲੰ।
ਅੰਤਰਯਾਮੀ ਸਤਿਗੁਰੂ ਜੀ ਗੁਣਾਂ ਦੇ ਗਹੀਰ ਸਮੁੰਦਰ ਨੇ, ਮਹਾਰਾਜ ਜੀ ਜਾਣੀ ਜਾਣ ਜਾਣਗੇ ਕਿ ਕਪਟ ਕਰ ਰਿਹਾ ਵਕੀਲ।
ਲੱਗੇ ਪਹਾੜੀ ਮਤ ਕੇ ਕਾਚੇ।
ਮਹਾਰਾਜ ਜੀ ਸਮਝ ਗਏ ਕਿ ਪਹਾੜੀਏ ਮਤ ਦੇ ਕੱਚੇ ਨੇ ਔਰ ਆਪਣੀ ਕੱਚੀ ਮਤ ਨਾਲ ਕਪਟ ਕਰਨਾ ਚਾਹੁੰਦੇ ਹਨ।
ਛਲ ਕੋ ਠਾਨ ਕਹਾਵਤ ਸਾਚੇ।
ਛਲ ਦੇ ਨਾਲ, ਕਪਟ ਦੇ ਨਾਲ ਆਪਣੇ ਮੂੰਹ ਦੇ ਕੋਲੋਂ ਏਦਾਂ ਦੀਆਂ ਗੱਲਾਂ ਕਹਿ ਰਹੇ ਹਨ।
ਜੇ ਅਬ ਇਨਕੋ ਦੇਹ ਪ੍ਰਸਾਦੀ।
ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਜੇ ਹੁਣ ਅਸੀਂ ਇਹਨਾਂ ਨੂੰ ਪ੍ਰਸ਼ਾਦੀ ਹਾਥੀ ਦੇ ਦਈਏ, ਸਤਿਗੁਰੂ ਜੀ ਨੇ ਵਿਚਾਰ ਕੀਤੀ ਕਿ ਜੇ ਅਸੀਂ ਇਹਨਾਂ ਨੂੰ ਪ੍ਰਸ਼ਾਦੀ ਹਾਥੀ ਦੇ ਦਈਏ
ਤਉ ਬਾਦ ਕਰ ਅਪਵਾਦੀ।
ਫਿਰ ਵੀ ਲੜਾਈ ਹੋਵੇਗੀ, ਜਦੋਂ ਅਸੀਂ ਮੰਗਣਾ ਇਹਨਾਂ ਨੇ ਦੇਣਾ ਨਹੀਂ ਤੇ ਫਿਰ ਲੜਾਈ ਹੋਵੇਗੀ, ਜੰਗ ਤਾਂ ਫਿਰ ਵੀ ਹੋਣਾ, ਹਾਥੀ ਦੇ ਕੇ ਵੀ ਜੰਗ ਹੋਣਾ। ਕਿ ਜੇ ਅਸੀਂ ਹਾਥੀ ਇਹਨਾਂ ਨੂੰ ਦੇ ਦਈਏ ਤੇ ਜਦੋਂ ਮੰਗਣਾ ਵਾਪਸ ਇਹਨਾਂ ਨੇ ਦੇਣਾ ਕੋਈ ਨਹੀਂ, ਫਿਰ ਲੜਾਈ ਹੋਵੇਗੀ, ਜੰਗ ਹੋਵੇਗਾ।
ਬਹੁਰ ਬਹੁਰੇ ਨੈ ਮਤ ਮੰਦੇ।
ਅਸੀਂ ਜਾਣਦੇ ਹਾਂ ਕਿ ਇੱਕ ਵਾਰੀ ਇਹ ਹਾਥੀ ਲੈ ਗਏ ਤੇ ਇਹਨਾਂ ਨੇ ਵਾਪਸ ਨਹੀਂ ਮੋੜਨਾ।
ਨਿਜ ਚਤਰਾਈ ਲਖੇ ਬਿਲੰਦੇ।
ਇਹ ਸਮਝਣਗੇ ਕਿ ਅਸੀਂ ਬੜੇ ਸਿਆਣੇ ਆ, ਅਸੀਂ ਛਲ ਖੇਡਣ ਵਿਚ ਬੜੇ ਚਤਰ ਹਾਂ।
ਪੁਨ ਪਰ ਹੈ ਸੰਗਰਾਮ ਵਿਸਾਲਾ।
ਫਿਰ ਮੁੜ ਕੇ ਸੰਗਰਾਮ ਹੋਵੇਗਾ, ਲੜਾਈ ਹੋਵੇਗੀ, ਝਗੜਾ ਹੋਵੇਗਾ ਜਦੋਂ ਹਾਥੀ ਮੰਗਾਂਗੇ।
ਗਿਰਪਤ ਗਰਬਤ ਮੈਤ ਕੁਚਾਲਾ।
ਇਹ ਪਹਾੜੀ ਰਾਜਾ ਭੀਮ ਚੰਦ ਹੈ, ਇਹ ਬੜਾ ਹੰਕਾਰਿਆ ਹੋਇਆ ਰਾਜਾ ਹੈ।
ਯਾ ਤੇ ਨੈ ਦੇਨੋ ਬਨ ਆਵੇ।
ਇਸ ਕਰਕੇ ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਦੇਣਾ ਹੀ ਨਹੀਂ ਬਣਦਾ ਹਾਥੀ, ਇਹਨਾਂ ਨੂੰ ਅਸੀਂ ਦੇਣਾ ਹੀ ਨਹੀਂ।
ਇਸਕੇ ਸੰਗ ਜੰਗ ਹੀ ਪਾਵੇ।
ਇਹਦੇ ਨਾਲ ਤਾਂ ਜੰਗ ਹੀ ਪਾਵੇਗਾ, ਕਿਉਂਕਿ ਦਿੱਤਿਆਂ ਇਹਨਾਂ ਨੇ ਮੁੜ ਕੇ ਲੈਣ ਲਈ ਸਾਨੂੰ ਜੰਗ ਕਰਨਾ ਪਏਗਾ। ਤੇ ਜੇ ਅਸੀਂ ਨਾ ਦਿਆਂਗੇ ਤੇ ਫਿਰ ਭੀਮ ਚੰਦ ਆਏਗਾ ਜੰਗ ਕਰਨ ਵਾਸਤੇ, ਸਾਨੂੰ ਪਹਿਲ ਨਹੀਂ ਕਰਨੀ ਪੈਣ ਲੱਗੀ, ਉਹ ਚੜ ਕੇ ਆਏਗਾ ਫਿਰ ਅਸੀਂ ਮੁਕਾਬਲਾ ਕਰਾਂਗੇ। ਮਹਾਰਾਜ ਗੁਰੂ ਕਲਗੀਧਰ ਜੀ ਦੀ ਬੜੀ ਸੁੰਦਰ ਨੀਤੀ ਹੈ ਕਿ ਸਾਨੂੰ ਮੰਗਣ ਵਾਸਤੇ ਪਹਿਲਾਂ ਜੰਗ ਫਿਰ ਸਾਨੂੰ ਕਰਨਾ ਪਏਗਾ, ਤੇ ਜੇ ਅਸੀਂ ਦੇਈਏ ਹੀ ਨਾ ਤੇ ਫਿਰ ਉਹ ਆਪੇ ਅੱਗੋਂ ਜੰਗ ਕਰੇਗਾ, ਤੇ ਫਿਰ ਇਹਦੇ ਨਾਲ ਜੰਗ ਹੀ ਕਰਨਾ ਪਾਉਂਦਾ ਹੈ।
ਇਮ ਵਿਚਾਰ ਕਰ ਜਗ ਗੁਰ ਰਾਖਾ।
ਇਹਦਾ ਸਤਿਗੁਰੂ ਜੀ ਨੇ ਵਿਚਾਰ ਕਰਕੇ ਮਹਾਰਾਜ ਜੀ ਬੋਲੇ।
ਆਨਿਓ ਸਿੱਖ ਗਜ ਧਾਰੇ ਅਭਿਲਾਖਾ।
ਮਹਾਰਾਜ ਜੀ ਕਹਿੰਦੇ ਵਕੀਲ ਸਾਹਿਬ ਗੱਲ ਏਦਾਂ ਕਿ ਇਹ ਹਾਥੀ ਸਾਡੇ ਸਿੱਖ ਨੇ ਸਾਨੂੰ ਭੇਟ ਕੀਤਾ, ਸਾਡਾ ਬੜਾ ਪਿਆਰ ਵਾਲਾ ਸਿੱਖ ਹੈ ਰਾਜਾ ਰਤਨ ਰਾਏ, ਉਹਨੇ ਸਾਨੂੰ ਹਾਥੀ ਭੇਟ ਕੀਤਾ।
ਰਾਖੇ ਨਿਕਟ ਉਚਿਤ ਏ ਗੁਰ ਕੋ।
ਇੱਛਾ ਸੀ ਕਿ ਇਹ ਹਾਥੀ ਅਸੀਂ ਆਪਣੇ ਕੋਲ ਰੱਖੀਏ, ਸਿਰਫ ਇਹ ਸਾਡੇ ਕੋਲ ਹੀ ਰਹੇ ਔਰ ਇਹਦੇ ਤੇ ਅਸੀਂ ਹੀ ਚੜਿਆ ਕਰੀਏ।
ਏਵ ਮਨੋਰਥ ਠਾਨਿਓਰ ਕੋ।
ਇਹਨਾਂ ਦਾ ਮਨੋਰਥ ਸਾਡੇ ਉਸ ਸੇਵਕ ਨੇ ਮਨ ਚ ਕੀਤਾ ਹੈ।
ਨਹੀਂ ਅਪਰ ਕੋ ਦੈਬੇ ਕਰੇ।
ਉਹਦੀ ਇਹ ਵੀ ਇੱਛਾ ਹੈ ਕਿ ਗੁਰੂ ਸਾਹਿਬ ਇਹ ਹਾਥੀ ਕਿਸੇ ਹੋਰ ਨੂੰ ਨਾ ਦੇਣ, ਸਿਰਫ ਆਪਣੇ ਕੋਲ ਹੀ ਰੱਖਣ।
ਪਰਚੇ ਆਪ ਕੇ ਉਪਰ ਚੜੇ।
ਜਾਂ ਆਪ ਹੀ ਇਹਦੇ ਨਾਲ ਪਰਚੇ ਰਹਿਣ ਜਾਂ ਆਪ ਹੀ ਇਹਦੇ ਤੇ ਸਵਾਰ ਹੋਣ, ਇਹ ਸਾਡੇ ਸਿੱਖ ਦੀ ਅਭਿਲਾਖਾ ਹੈ।
ਨਾਨਕ ਜਤਨ ਤੇ ਦੁਰਲੱਭ ਬਡੇਰੋ।
ਹਾਥੀ ਬੜਾ ਕੀਮਤੀ ਆ ਤੇ ਦੁਰਲਭ ਹੈ।
ਆਨ ਦੂਰ ਤੇ ਦਰਸ਼ਨ ਹੇਰੋ।
ਬੜੀ ਦੂਰੋਂ ਲਿਆ ਕੇ ਰਾਜੇ ਰਤਨ ਰਾਏ ਨੇ ਸਾਨੂੰ ਭੇਟ ਕੀਤਾ ਹੈ।
ਗੁਰ ਘਰ ਸਦਾ ਨੇਮ ਏ ਰਹਿਓ।
ਹੇ ਵਕੀਲ ਸਾਹਿਬ, ਗੁਰੂ ਘਰ ਦਾ ਇਹ ਸਦਾ ਨੇਮ ਰਿਹਾ।
ਰਚੇ ਸੋ ਤਿਮ ਜਿਮ ਪ੍ਰੇਮੀ ਚਾਹਿਓ।
ਗੁਰੂ ਘਰ ਵਿੱਚ ਉਹ ਹੁੰਦਾ ਜੋ ਪ੍ਰੇਮੀ ਸਿੱਖ ਚਾਹੁੰਦੇ ਨੇ, ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਗੁਰੂ ਦਾ, ਉਹਨਾਂ ਪ੍ਰੇਮੀਆਂ ਦੇ ਅਨੁਸਾਰ ਗੁਰੂ ਘਰ ਵਿੱਚ ਮਰਿਆਦਾ ਚੱਲਦੀ ਹੈ।
ਸਿੱਖ ਕੋ ਸਫਲ ਮਨੋਰਥ ਕਰੇ।
ਅਸੀਂ ਆਪਣੇ ਸਿੱਖ ਦਾ ਮਨੋਰਥ ਪੂਰਾ ਕਰਨਾ ਹਾਥੀ ਨਹੀਂ ਅਸੀਂ ਦੇ ਸਕਦੇ, ਕਿਉਂਕਿ ਸਾਡੇ ਸਿੱਖ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ। ਉਹਦੀ ਇੱਛਾ ਨਹੀਂ ਕਿ ਇਸ ਹਾਥੀ ਤੇ ਕੋਈ ਦੂਜਾ ਚੜੇ ਜਾਂ ਇਹ ਗੁਰੂ ਸਾਹਿਬ ਤੋਂ ਬਿਨਾਂ ਕਿਤੇ ਹੋਰ ਜਾਵੇ, ਉਹਦੀ ਇਹ ਇੱਛਾ ਅਸੀਂ ਪੂਰੀ ਕਰਨੀ ਹੈ।
ਸੋ ਵਿਸਾਰ ਕਬ ਨੈ ਪਰ ਹਰੇ।
ਉਹ ਆਪਣੇ ਸਿੱਖ ਦੀ ਭਾਵਨਾ ਅਸੀਂ ਤਿਆਗ ਨਹੀਂ ਸਕਦੇ।
ਜਾਂ ਤੇ ਕੋ ਨਿਰਪਤ ਸੰਗ ਜਾਈ।
ਇਸ ਕਰਕੇ ਤੁਸੀਂ ਸਾਡੇ ਵੱਲੋਂ ਰਾਜੇ ਭੀਮ ਚੰਦ ਨੂੰ ਕਹਿ ਦਿਓ,
ਅਪਰ ਏਕ ਹਮ ਟਿਗ ਗਜਰਾਈ।
ਪ੍ਰਸ਼ਾਦੀ ਹਾਥੀ ਤਾਂ ਨਹੀਂ ਅਸੀਂ ਦੇ ਸਕਦੇ, ਪਰ ਹਾਂ ਜੇ ਉਹਨੂੰ ਹਾਥੀ ਚਾਹੀਦਾ ਤੇ ਸਾਡੇ ਕੋਲ ਹੋਰ ਹਾਥੀ ਵੀ ਨੇ, ਇੱਕ ਬੜਾ ਕੀਮਤੀ ਵਧੀਆ ਹਾਥੀ ਹੋਰ ਵੀ ਹੈ, ਉਹ ਸਾਡੇ ਕੋਲੋਂ ਲੈ ਲਵੇ, ਉਹ ਅਸੀਂ ਭੇਜ ਦਿੰਨੇ ਆ।
ਬੂਜੋ ਨਿਜ ਰਾਜੇ ਲੈ ਜਾਵੋ।
ਜਾ ਕੇ ਰਾਜੇ ਭੀਮ ਚੰਦ ਨੂੰ ਜੇ ਲੋੜ ਹੈ ਤੇ ਸਾਡਾ ਦੂਜਾ ਹਾਥੀ ਉਹ ਲੈ ਜਾਵੇ।
ਅੱਗਿਆਂ ਲਾਗੀ ਕੋ ਦਰਸਾਵੋ।
ਜਿਹੜੇ ਸਾਕ ਲੈ ਕੇ ਆਏ ਨੇ ਲਾਗੀ ਉਹਨਾਂ ਨੂੰ ਵਿਖਾ ਲਵੇ।
ਸੁਣ ਕਰ ਤੂਸ਼ਣ ਦੂਤ ਕਰੀਏ।
ਸੁਣ ਕੇ ਵਕੀਲ ਦੀਆਂ ਮਨ ਦੀਆਂ ਮਨ ਚ ਹੀ ਰਹਿ ਗਈਆਂ ਵੀ ਮੈਂ ਤਾਂ ਬੜੀ ਚਤੁਰਾਈ ਨਾਲ ਪੇਸ਼ ਆਇਆ ਸੀ, ਪਰ ਇਹ ਨੀ ਵੇਖਿਆ ਕਿ ਅੱਗੇ ਚਤਰਾਈ ਦੇ ਵੀ ਮਾਲਕ ਬੈਠੇ ਨੇ ਸਿਆਣਪਾਂ ਦੇ, ਤੇ ਜਿੱਥੇ ਕੋਈ ਚਤਰਾਈ ਚੱਲਦੀ ਕੋਈ ਨਹੀਂ, ਜਿੱਥੇ ਚਤਰਾਈਆਂ ਚੱਲ ਹੀ ਨਹੀਂ ਸਕਦੀਆਂ, ਤੇ ਉੱਥੇ ਇਹ ਆਪਣੀ ਚਤਰਾਈ ਵਿਖਾਣਾ ਚਾਹੁੰਦਾ ਸੀ। ਜਦੋਂ ਮਹਾਰਾਜ ਜੀ ਨੇ ਜਵਾਬ ਦਿੱਤਾ ਨਾ ਕੜਕਵਾਂ, ਤੇ ਸੁਣ ਕੇ ਉਸੇ ਵੇਲੇ ਚੁੱਪ ਕਰ ਗਿਆ।
ਜਾਨੀ ਗੁਰ ਨੈ ਦੇਤ ਕਰੀ।
ਸਮਝ ਗਿਆ ਕਿ ਗੁਰੂ ਸਾਹਿਬ ਨੇ ਹਾਥੀ ਨਹੀਂ ਦੇਣਾ।
ਰੁੱਖ ਕੋ ਦੇਖਤ ਰੁੱਖ ਸਦੋ ਹੋਇਓ।
ਮਹਾਰਾਜ ਜੀ ਦਾ ਰੁੱਖ ਵੇਖ ਕੇ ਚਲਾ ਗਿਆ।
ਬੰਧਨ ਕਰ ਗਮਨਿਓ ਮਗ ਜੋਇਓ।
ਮੱਥਾ ਟੇਕ ਕੇ ਰਸਤੇ ਤੇ ਪੈ ਗਿਆ, ਵਾਪਸ ਚੱਲ ਪਿਆ।
ਹਿਰਦੇ ਬਿਸੂਰਤ ਮੁਖ ਮੁਰਝਾਵਤ।
ਮਨ ਵਿੱਚ ਸੂਰਦਾ ਜਾ ਰਿਹਾ ਤੇ ਚਿਹਰਾ ਇਹਦਾ ਮੁਰਝਾਇਆ ਹੋਇਆ।
ਬਨਿਓ ਨਾ ਕਾਰਜ ਜਾਤ ਲਜਾਵਤ।
ਬੜਾ ਸ਼ਰਮਿੰਦਾ ਜਿਹਾ ਹੋਇਆ, ਮੁੜਦਾ ਜਾ ਰਿਹਾ ਵੀ ਮੈਂ ਜਿਹੜਾ ਕੰਮ ਕਰਨ ਆਇਆ ਸੀ ਕਰ ਨਹੀਂ ਸਕਿਆ, ਬਣ ਨਹੀਂ ਸਕਿਆ।
ਅੰਤਰ ਜਾਮੀ ਗੁਰ ਕੋ ਜਾਨਾ।
ਸਮਝ ਗਿਆ ਕਿ ਗੁਰੂ ਸਾਹਿਬ ਜੀ ਅੰਤਰ ਜਾਮੀ ਹਨ।
ਗਿਰ ਪਤ ਕੋ ਸਭ ਕਪਟ ਪਛਾਨਾ।
ਔਰ ਪਹਾੜੀ ਰਾਜੇ ਦਾ ਸਾਰਾ ਕਪਟ ਗੁਰੂ ਸਾਹਿਬ ਜੀ ਜਾਣ ਗਏ ਹਨ।
ਜਾਏ ਪ੍ਰਵੇਸ਼ ਆਪਣੇ ਪੁਰ ਮੈਂ।
ਚੱਲ ਕੇ ਆਪਣੇ ਨਗਰ ਵਿੱਚ ਪ੍ਰਵੇਸ਼ ਕਰ ਗਿਆ।
ਅਨਕ ਕਲਪਨਾ ਠਾਨ ਤੇ ਉਰ ਮੈਂ।
ਮਨ ਚ ਕਈ ਪ੍ਰਕਾਰ ਦੀਆਂ ਕਲਪਨਾਵਾਂ ਕਰਦਾ ਜਾ ਰਿਹਾ ਹੈ। ਇਹ ਵਕੀਲ ਸੋਚਦਾ ਜਾ ਰਿਹਾ ਕਿ ਗੁਰੂ ਸਾਹਿਬ ਜਾਣੀ ਜਾਣਨੇ ਜਾਣਗੇ ਹੋਣਗੇ ਰਾਜੇ ਭੀਮ ਚੰਦ ਦੇ ਕਪਟ ਨੂੰ, ਇਸੇ ਕਰਕੇ ਉਹਨਾਂ ਹਾਥੀ ਨਹੀਂ ਦਿੱਤਾ। ਇਹ ਵਕੀਲ ਜਿਵੇਂ ਵਾਪਸ ਗਿਆ ਤੇ ਭੀਮ ਚੰਦ ਖੋਟੀਆਂ ਸਲਾਹਾਂ ਕਰ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮ ਹੇ ਪੂਰਨ ਹੇ ਸਰਬ ਮੈਂ
ਨਿਰਗੁਣ ਗੁਣਤਾ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਤ
ਹੇ ਗੋਬਿੰਦ ਹੇ ਗੁਣ ਨਿਧਾਨ ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰ
ਹੇ ਸੰਤਹ ਕੈ ਸਦਾ ਸੰਗ
ਨਿਧਾਰਾ ਆਧਾਰ
ਹੇ ਠਾਕੁਰ ਹੋ ਦਾਸ ਰੂ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋਈਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕੋਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰਪਾਰੇ ਉਤਾਰ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰਪਾਰੇ ਉਤਾਰ ਨਿਆਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।